ਡਿਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਕੋਵਿਡ 19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰਿਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਜਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ ਕੋਵਿਡ 19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
ਅਕਾਲ ਟਰੱਕ ਐਂਡ ਲੂਬ, ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ, ਰਿਪੇਅਰ, ਆਇਲ ਚੇਂਜ, ਵਾਸ਼ ਤੇ ਮੇਨਟੇਨੈਂਸ।
ਇੱਕ ਹੋਰ ਖੁਸ਼ਖਬਰੀ,
ਨਾਰਥ ਅਮਰੀਕਨ, ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰਸ ਵਿਦ ਫੁੱਲ ਵਾਰੰਟੀ।
ਅਕਾਲ ਟਰੱਕ ਐਂਡ ਲੂਬ, 1776 ਮੇਅਰਸਾਈਡ ਡਰਾਈਵ, 905-565-1100
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਕੈਨੇਡੀਅਨ ਟਾਈਮ ਆਫਕੋਰਸ, 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ, ਪਿਛਲੇ ਕੋਈ ਕਈ ਮਹੀਨਿਆਂ ਤੋਂ ਸਪਿਰਚੁਅਲਿਟੀ ਦੇ ਉੱਪਰ ਆਪਾਂ ਗੱਲ ਕਰ ਰਹੇ ਹਾਂ, ਡਿਫਰੈਂਟ ਰਿਲੀਜਨਸ ਤੋਂ, ਚਾਹੇ ਉਹ ਹਿੰਦੂਇਜ਼ਮ ਹੈ, ਸਿੱਖਇਜ਼ਮ ਹੈ, ਕ੍ਰਿਸਚੈਨਿਟੀ ਹੈ, ਇਸਲਾਮ ਹੈ, ਜੂਡਾਇਜ਼ਮ ਹੈ, ਤਾਓਇਜ਼ਮ ਹੈ, ਇਹਨਾਂ ਦੇ ਵਿੱਚੋਂ ਓਨਲੀ ਐਂਡ ਓਨਲੀ ਸਪਿਰਚੁਅਲ ਆਸਪੈਕਟਸ ਨੂੰ ਆਪਾਂ ਟੱਚ ਕਰਦੇ ਹਾਂ। ਅਤੇ ਪਿਛਲੇ ਕੋਈ ਤਕਰੀਬਨ 3 ਵੀਕ ਤੋਂ ਆਪਾਂ ਸੰਤ ਪਲਟੂ, ਜਿਹੜੇ ਕਿ UP ਦੇ ਅੰਦਰ, ਉੱਤਰ ਪ੍ਰਦੇਸ਼ ਇੰਡੀਆ ਦੇ ਵਿੱਚ ਇੱਕ ਬਹੁਤ ਹੀ ਉੱਚ ਕੋਟੀ ਦੇ ਸੰਤ ਹੋਏ ਨੇ 300 ਸਾਲ ਪਹਿਲਾਂ, ਉਹਨਾਂ ਦੀ ਬਾਣੀ ਦੇ ਵਿੱਚੋਂ 3 ਆਪਾਂ ਸ਼ਬਦ ਲਏ ਸੀਗੇ। ਪਹਿਲਾ ਸੀਗਾ ਕਿ ਪਰਮਾਤਮਾ ਕਹਿੰਦੇ ਕਿਹਨੂੰ ਨੇ, ਉਹਦੇ ਵਿੱਚ ਦੱਸਿਆ ਸੀਗਾ ਪਹਿਲੇ 'ਚ ਕਿ ਪਰਮਾਤਮਾ ਇੱਕ ਤਾਕਤ ਦਾ ਨਾਂ ਹੈ ਜਿਹਦੇ ਵਿੱਚ ਲਾਈਟ ਅਤੇ ਸਾਊਂਡ ਹੁੰਦੀ ਹੈ। ਉਹ ਸ਼ਬਦ ਲਿਆ ਸੀਗਾ ਕਿ ਨਾਮ ਨਾਮ ਸਭ ਕਹਿਤੇ ਹੈ, ਨਾਮ ਨਾ ਪਾਇਆ ਜਾਏ। ਅਤੇ ਫਿਰ ਸੀਗਾ ਵੀ ਉਹਦੀ ਤਾਕਤ ਹੈ ਜਿਹਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ, ਉਹ ਕਿੱਥੇ ਹੈ? ਉਹ ਹੈ ਤਾਂ ਸਾਰੇ ਕੰਨ ਕੰਨ ਦੇ ਵਿੱਚ, ਪਰ ਜੇ ਉਹਨੂੰ ਮਿਲਣਾ ਹੋਵੇ ਤਾਂ ਉਹ ਸਿਰਫ ਅਤੇ ਸਿਰਫ ਉਦੋਂ ਹੀ ਮਿਲੂਗੀ ਜਦੋਂ ਅਸੀਂ ਆਪਣੇ ਅੰਦਰ ਬਣਾਂਗੇ। ਸੋ ਚਾਹੇ ਉਹ ਤਾਕਤ ਸਾਰੀ ਦੁਨੀਆ ਦੇ ਵਿੱਚ ਹੈ, ਪਰ ਮਿਲਣ ਦਾ ਢੰਗ ਇੱਕੋ ਹੀ ਹੈ, ਮਿਲਣ ਦਾ ਤਰੀਕਾ ਇੱਕੋ ਹੀ ਹੈ, ਮਿਲਣ ਦਾ ਰਸਤਾ ਇੱਕੋ ਹੀ ਹੈ ਕਿ ਜਦੋਂ ਅਸੀਂ ਵੈਨ ਵੀ ਗੋ ਵਿਦਿਨ। ਫਿਰ ਤੀਸਰਾ ਟੋਪਿਕ ਜਿਹੜਾ ਪਿਛਲੇ ਵੀਕ ਲਿਆ ਸੀਗਾ, ਉਹ ਲਿਆ ਸੀਗਾ ਵੀ ਚਲੋ ਮੰਨ ਲਓ ਵੀ ਉਹ ਤਾਕਤ ਸਾਡੇ ਅੰਦਰ ਹੈ, ਕਿ ਅਸੀਂ ਆਪਣੀਆਂ ਐਫਰਟਸ ਕਰਕੇ, ਆਪਣੀਆਂ ਕੋਸ਼ਿਸ਼ਾਂ ਕਰਕੇ, ਆਪਣੀਆਂ ਮਿਹਨਤਾਂ ਕਰਕੇ ਅੰਦਰ ਵੜ ਕੇ ਉਸ ਪਰਮਾਤਮਾ ਨੂੰ, ਉਸ ਤਾਕਤ ਨੂੰ ਦੇ ਸਕਦੇ ਹਾਂ? ਨਹੀਂ। ਸੋ ਪਿਛਲੇ ਵੀਕ ਆਪਾਂ ਕੀਤਾ ਸੀ ਕਿ ਪਰ ਸਵਾਰਥ ਕੇ ਕਾਰਨੇ ਸੰਤ ਲਈ ਅਵਤਾਰ, ਕਿ ਸਾਨੂੰ ਜੇ ਉਸ ਤਾਕਤ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਕਿਸੇ ਅਜਿਹੇ ਐਕਸਪਰਟ ਦੀ ਲੋੜ ਹੈ, ਪੇਤੀ ਦੀ ਲੋੜ ਹੈ, ਚਾਹੇ ਉਹਨੂੰ ਫਰੈਂਡ ਕਹਿ ਲਓ, ਗੁਰੂ ਕਹਿ ਲਓ, ਸੰਤ ਕਹਿ ਲਓ, ਕੁਛ ਕਹਿ ਲਓ, ਜਿਹੜਾ ਕਿ ਆਲਰੇਡੀ ਅੰਦਰ ਗਿਆ ਹੋਵੇ। ਹਾਂਜੀ, ਜਿਹਨੇ ਅੰਦਰ ਉਸ ਤਾਕਤ ਦੇ ਦਰਸ਼ਨ ਕੀਤੇ ਹੋਣ, ਉਹੀ ਸਾਡਾ ਮਿਲਾਪ ਕਰਾ ਸਕਦਾ ਹੈ। ਸੋ ਇਹ ਗੱਲਾਂ ਸਾਰੀਆਂ ਕਲੀਅਰ ਹੋ ਗਈਆਂ। ਸੋ ਹੁਣ ਇੱਕ ਗੱਲ ਜਿਹੜੀ ਹੈ ਉਹ ਇਹ ਹੈ ਕਿ ਪਰਮਾਤਮਾ ਨੂੰ ਪਾਉਣ ਲਈ, ਜਿਵੇਂ ਕਿ ਪੂਰਨ ਸੰਤ ਸਾਨੂੰ ਦੱਸਦੇ ਨੇ, ਉਹਨਾਂ ਦੀ ਗਾਈਡੈਂਸ ਹੈ ਕਿ ਤੁਸੀਂ ਆਪਣੇ ਭਜਨ ਔਰ ਸਿਮਰਨ ਦੇ ਜ਼ਰੀਏ ਆਪਣੇ ਸਰੀਰ ਨੂੰ ਖਾਲੀ ਕਰਕੇ, ਯੂ ਹੈਵ ਟੂ ਕੋਨਸੈਂਟਰੇਟ ਔਨ ਯੂਅਰ 3rd eye, ਤੀਸਰੀ ਅੱਖ 'ਤੇ ਆਉਣਾ। ਪਰ ਮੋਟੀ ਗੱਲ ਇਹ ਹੈ ਵੀ ਭਗਤੀ ਤਾਂ ਕਰਨੀ ਹੈ, ਭਜਨ ਅਤੇ ਸਿਮਰਨ ਕਰਨਾ, ਪਰ ਭਗਤੀ ਅਤੇ ਸਿਮਰਨ ਪਿਆਰ ਦੇ ਨਾਲ ਹੋਣਾ ਚਾਹੀਦਾ। ਇਹ ਅੱਜ ਦਾ ਟੋਪਿਕ ਹੈ। ਜਿਵੇਂ ਕਿ ਪਲਟੂ ਸਾਹਿਬ ਨੇ ਕਿਹਾ ਕਿ ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤੀ ਪਿਆਰ, ਕੇਵਲ ਭਗਤੀ ਪਿਆਰ, ਸਾਹਿਬ ਭਗਤੀ ਮੇਰਾ ਜੀ, ਸੋ ਪਲਟੂ ਸਾਹਿਬ ਇਹ ਸਾਨੂੰ ਗੱਲ ਕਹਿ ਦੱਸਦੇ ਨੇ ਕਿ ਦੇਖ ਲਓ ਦੁਨੀਆਂ ਦਾ ਹਰ ਜੀ ਪਰਮਾਤਮਾ ਨਾਲ ਮਿਲਣਾ ਚਾਹੁੰਦਾ, ਉਹਦੇ ਨਾਲ ਮਿਲਾਪ ਕਰਨਾ ਚਾਹੁੰਦਾ, ਉਸ ਤਾਕਤ ਦੇ ਦਰਸ਼ਨ ਕਰਨਾ ਚਾਹੁੰਦਾ। ਸੋ ਉਸ ਤਾਕਤ ਨੂੰ ਮਿਲਣ ਦੇ ਲਈ, ਉਹਦੇ ਨਾਲ ਮਿਲਾਪ ਕਰਨ ਦੇ ਲਈ ਅੱਜ ਤੱਕ ਦੁਨੀਆਂ ਦੇ ਵਿੱਚ ਲੱਖਾਂ ਹੀ ਤਰੀਕੇ ਨੇ। ਕੋਈ ਪੂਜਾ ਪਾਠ ਕਰਦਾ, ਕੋਈ ਪੁੰਨ ਦਾਨ ਕਰਦਾ, ਕੋਈ ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਜਾਂਦਾ, ਕਦੇ ਪਰਮਾਤਮਾ ਨੂੰ ਪਾਉਣ ਲਈ ਅਸੀਂ ਗ੍ਰੰਥਾਂ ਪੋਥੀਆਂ ਦੇ ਪਾਠ ਕਰਵਾਉਂਦੇ ਹਾਂ, ਤੀਰਥ ਸਥਾਨਾਂ 'ਤੇ ਜਾਂਦੇ ਹਾਂ, ਅਤੇ ਹੋਰ ਵੀ ਬੜੇ ਢੰਗ ਨੇ। ਕੋਈ ਪੁੱਠਾ ਲਮਕਦਾ, ਕੋਈ ਅੱਗ 'ਚ ਬੈਠਦਾ, ਕੋਈ ਗੁਫਾ 'ਚ ਆ ਕੇ ਬੈਠਦਾ, ਪਰ ਅੱਜ ਤੱਕ ਕਿਸੇ ਨੂੰ ਵੀ ਇਹਨਾਂ ਢੰਗ ਤਰੀਕਿਆਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ, ਉਸ ਤਾਕਤ ਦਾ ਨਾਲ, ਉਸ ਤਾਕਤ ਦੇ ਨਾਲ ਮਿਲਾਪ ਨਹੀਂ ਕਰ ਸਕੇ। ਹਾਂ, ਫਾਇਦਾ ਜ਼ਰੂਰ ਹੁੰਦਾ, ਕੌਨਸਨਟ੍ਰੇਸ਼ਨ ਥੋੜ੍ਹੀ ਜਿਹੀ ਬਣਦੀ ਹੈ, ਚੰਗੇ ਕੰਮ ਹੁੰਦੇ ਨੇ, ਪਰ ਜਿਹੜਾ ਲਾਸਟ ਸਾਡਾ ਟਾਰਗੇਟ ਹੈ ਪਰਮਾਤਮਾ ਨਾਲ ਜਾਂ ਉਸ ਤਾਕਤ ਨਾਲ ਮਿਲਾਪ ਕਰਨਾ, ਇਹਨਾਂ ਢੰਗ ਤਰੀਕਿਆਂ ਨਾਲ ਅੱਜ ਤੱਕ ਕਿਸੇ ਨੇ ਵੀ ਉਸ ਤਾਕਤ ਦੇ ਨਾ ਦਰਸ਼ਨ ਕੀਤੇ ਨੇ, ਨਾ ਹੀ ਕਰ ਸਕਦਾ। ਕਿਉਂ? ਪਲਟੂ ਸਾਹਿਬ ਆਪਣਾ ਪਰਸਨਲ ਤਜਰਬਾ ਦੱਸਦੇ ਨੇ, ਪਲਟੂ ਸਾਹਿਬ, ਕਿਉਂਕਿ ਸੰਤਾਂ ਦੀ ਗੱਲ ਇਹ ਹੈ, ਪਲਟੂ ਸਾਹਿਬ ਆਪਣਾ ਪਰਸਨਲ ਤਜਰਬਾ ਕੀ ਦੱਸਦੇ ਨੇ ਕਿ ਉਸ ਪਰਮਾਤਮਾ ਨੂੰ ਤਾਂ ਕੇਵਲ ਭਗਤੀ ਪਿਆਰੀ ਹੈ, ਉਸ ਨੂੰ ਤਾਂ ਆਪਣਾ ਪਿਆਰ ਪਿਆਰਾ ਹੈ। ਭਾਵ ਅਸੀਂ ਭਗਤੀ ਔਰ ਪਿਆਰ ਦੇ ਜ਼ਰੀਏ ਹੀ, ਭਗਤੀ ਔਰ ਪਿਆਰ ਕਰਕੇ ਹੀ ਉਸ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਸੋ ਇਹ ਆਪਣਾ ਅੱਜ ਦਾ ਟੌਪਿਕ ਹੈ ਪਲਟੂ ਸਾਹਿਬ ਦਾ, ਕਿ ਭਗਤੀ ਅਤੇ ਪਿਆਰ ਕੀ ਹੈ ਅਤੇ ਉਹਦੇ ਉੱਤੇ ਪਲਟੂ ਸਾਹਿਬ ਕਿਉਂ ਜ਼ੋਰ ਦੇ ਰਹੇ ਨੇ, ਇਹਦੇ ਉੱਤੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਇਹ ਅਰਫਾ ਮੁਜ਼ੱਫਰ, ਜਿਹੜੇ ਕਿ ਰੀਅਲ ਸਟੇਟ ਦਾ ਇੱਕ ਜਾਣਿਆ ਪਹਿਚਾਣਿਆ ਨਾਂ ਹੈ, ਬਹੁਤ ਨੇ, ਹਜ਼ਾਰਾਂ ਹੀ ਬੰਦੇ ਨੇ, ਪਰ ਅਰਫਾ ਮੁਜ਼ੱਫਰ ਗਿਣੇ ਚੁਣੇ ਬੰਦਿਆਂ ਦੇ ਵਿੱਚ ਨੇ ਜਿਨ੍ਹਾਂ ਦਾ ਨਾਂ ਆਉਂਦਾ, ਜਿਨ੍ਹਾਂ ਦੀ ਕੋਈ ਰੈਪੂਟੇਸ਼ਨ ਹੈ, ਚਾਹੇ ਉਹ ਪਾਕਿਸਤਾਨੀ ਕਮਿਊਨਿਟੀ ਹੈ, ਚਾਹੇ ਇੰਡੀਅਨ ਕਮਿਊਨਿਟੀ ਹੈ। ਐਂਡ ਮੋਰ ਓਵਰ, ਨਾਟ ਓਨਲੀ ਦੈਟ, ਉਹ ਜਿਹੜਾ ਰੇਡੀਓ ਸਟੇਸ਼ਨ ਹੈ 770 AM, ਇਹਦੇ ਵੀ ਕਰਤਾ ਧਾਰਤਾ ਨੇ। ਸੋ ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ, ਉਹਨਾਂ ਦੀ ਹੈਲਪ ਦੇ ਨਾਲ ਇਹ ਮੈਂ ਪ੍ਰੋਗਰਾਮ ਮਾਇੰਡ ਐਂਡ ਬੋਡੀ ਕਰ ਤੁਹਾਡੇ ਅੱਗੇ ਲੈ ਕੇ ਪੇਸ਼ ਹੋ ਰਿਹਾ। ਸੋ ਜਦੋਂ ਵੀ ਤੁਸੀਂ ਕੋਈ ਵੀ ਰੀਅਲ ਸਟੇਟ ਨਾਲ ਸੰਬੰਧਿਤ ਤੁਹਾਡਾ ਕੋਈ ਕੁਐਸਚਨ ਹੋਵੇ, ਕੋਈ ਪ੍ਰੋਪਰਟੀ ਲੈਣੀ ਹੈ ਜਾਂ ਵੇਚਣੀ ਹੈ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਯਾਰ ਦੋਸਤਾਂ ਨੂੰ, ਪੇਂਡੂਆਂ ਨੂੰ, ਧਰਮ ਵਾਲਿਆਂ ਨੂੰ, ਕੰਟਰੀ ਵਾਲਿਆਂ ਨੂੰ, ਜਿਹਨੂੰ ਮਰਜ਼ੀ ਬੁਲਾਓ, ਵਧੀਆ ਗੱਲ ਹੈ। ਇੱਕ ਕਦੇ ਵੀ ਕਿਤੇ ਵਿਸ਼ਵਾਸ ਨਾ ਕਰੋ, 3, 4, 5 ਜਿੰਨੇ ਵੀ ਹੈ ਬੁਲਾਓ, ਸਵਾਲ ਪੁੱਛੋ ਚੰਗੀ ਤਰ੍ਹਾਂ, ਲਿਖ ਲਓ, ਕਿਉਂਕਿ ਜਦੋਂ ਵਾਰ ਵਾਰ ਤੁਸੀਂ ਬੰਦਿਆਂ ਨੂੰ ਦੇਖਦੇ, ਇੱਕ ਤਾਂ ਸਾਨੂੰ ਪਰਖ ਕਰਨ ਦਾ ਮੌਕਾ ਮਿਲ ਜਾਂਦਾ, ਪਰ ਨਾਲ ਹੀ ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾ ਲਓ, ਆਪਣਾ ਕਿਹੜਾ ਕੋਈ ਪੈਸਾ ਲੱਗਦਾ, ਸਵਾਲ ਪੁੱਛੋ। ਫਿਰ ਤੁਸੀਂ 4-5 ਬੰਦਿਆਂ ਨੂੰ ਜਦੋਂ ਬੁਲਾਉਂਦੇ ਹੋ, ਫਿਰ ਤੁਹਾਨੂੰ ਤੁਹਾਡੀ ਆਤਮਾ, ਤੁਹਾਡੀ ਕੌਨਸ਼ੀਅਸ, ਤੁਹਾਡੇ ਘਰ ਦੇ ਜਿਹਨੇ ਗੱਲਬਾਤ ਕੀਤੀ ਹੋਵੇ, ਫਿਰ ਪਤਾ ਲੱਗਦਾ। ਜਦੋਂ ਤੁਸੀਂ ਚੂਜ਼ ਕਰ ਲਓ, ਜੇ ਤੁਹਾਨੂੰ ਲੱਗੇ ਵੀ ਅਰਫਾ ਮੁਜ਼ੱਫਰ ਜੀ ਵਾਕਈ ਇਹਨਾਂ ਸਾਰਿਆਂ ਤੋਂ ਉੱਪਰ ਨੇ, ਬੜੀ ਸਾਫ਼ ਗੱਲ ਸਪੱਸ਼ਟ ਦੱਸਦੇ ਨੇ, ਹੇਰਾ ਫੇਰੀ ਦੀ ਗੱਲ ਗੋਲਮੋਲ ਨਹੀਂ ਕਰਦੇ, ਘੁਮਾਉਂਦੇ ਨਹੀਂ, ਦਸਖਤ ਨਹੀਂ ਛੇਤੀ ਕਰਾਉਂਦੇ, ਫਿਰ ਤੁਸੀਂ ਜੇ ਤੁਹਾਨੂੰ ਚੰਗੇ ਲੱਗਦੇ ਨੇ ਕਰ ਲਓ। ਮੈਂ ਤਾਂ ਇਹੀ ਗੱਲ ਕਹਿੰਦਾ, ਮੈਂ ਫੋਰਸ ਤਾਂ ਕਰਦਾ ਹੀ ਨਹੀਂ, ਡਿਸੀਜਨ ਤੁਹਾਡਾ ਆਪਣਾ, ਮੇਰੀ ਤਾਂ ਸਿਰਫ ਇਹ ਆ ਕਿ ਇਹਨਾਂ ਨੂੰ ਫੋਨ ਕਰਕੇ ਇਹਨਾਂ ਦੀ ਕੌਨਸੈਂਟ, ਇਹਨਾਂ ਦੀ ਇੱਕ ਰਾਇ ਲੈ ਲਓ, ਕੁਐਸਚਨ ਪੁੱਛ ਲਓ, ਜੇ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਇਹਨਾਂ ਨੂੰ ਕਰ ਲਓ। ਪਰ ਮੈਂ ਤੁਹਾਨੂੰ ਇਹ ਕਹਿਣਾ ਵੀ ਜਦੋਂ ਤੁਸੀਂ ਕਰ ਲਓਗੇ ਨਾ, ਫਿਰ ਪਤਾ ਲੱਗੂਗਾ ਵੀ ਕੀ ਡਿਫਰੈਂਸ ਨੇ, ਫਿਰ ਆਪ ਹੀ ਨਹੀਂ ਖੁਸ਼ ਹੋਵੋਗੇ, ਸਗੋਂ ਹੋਰਾਂ ਨੂੰ ਵੀ ਤੁਸੀਂ ਇਹਨਾਂ ਦਾ ਨਾਂ ਰਿਕਮੈਂਡ ਕਰੋਗੇ। ਅਤੇ ਜੇ ਫੋਨ ਕਰਨਾ ਇਹਨਾਂ ਨੂੰ, ਤਾਂ ਨੰਬਰ ਉਹੀ ਹੈ 6478986245, 6478986245 ਇਹਨਾਂ ਦਾ ਨੰਬਰ ਹੈ, ਜਾਂ ਸਟੂਡੀਓ 'ਚ ਤੁਸੀਂ ਕਾਲ ਕਰ ਸਕਦੇ ਹੋ 4166201778, 416-620-1778, ਕਿਸੇ ਟਾਈਮ ਵੀ ਕਰ ਲਓ, ਇਹਨਾਂ ਦਾ ਨੰਬਰ ਲੈ ਲਓ। ਅਤੇ ਜੇ ਤੁਸੀਂ ਮੇਰੇ ਨਾਲ ਸਟੂਡੀਓ 'ਚ ਗੱਲ ਕਰਨੀ ਹੈ, ਜਿਵੇਂ ਲਾਸਟ ਵੀਕ ਕੀਤੀ ਸੀ, ਮੋਸਟ ਵੈਲਕਮ, ਥੋੜ੍ਹਾ ਜਿਹਾ ਸੰਖੇਪ 'ਚ ਛੋਟਾ ਰੱਖ ਲਿਓ ਪ੍ਰੋਗਰਾਮ, ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਵਧੀਆ ਤਰੀਕੇ ਨਾਲ, ਆਪਾਂ ਫੈਮਿਲੀ ਵਾਲੇ ਮਾਹੌਲ, ਤੁਹਾਡਾ ਕੋਈ ਵੀ ਇਸ਼ੂ ਹੈ ਤੁਸੀਂ ਗੱਲ ਕਰੋ, ਪਰ ਟੌਪਿਕ ਦੇ ਉੱਪਰ ਰਹੀਓ। ਅੱਜ ਆਪਾਂ ਭਗਤੀ ਦੀ ਅਤੇ ਪਿਆਰ ਦੀ ਗੱਲ ਕਰ ਰਹੇ ਹਾਂ ਕਿ ਪਰਮਾਤਮਾ ਦੇ ਜਿਹੜੀ ਮਿਲਾਪ ਕਰਨਾ ਹੋਵੇ ਉਹਦੇ ਲਈ ਦੋ ਹੀ ਸ਼ਰਤਾਂ ਨੇ। ਆਫਕੋਰਸ ਤੁਹਾਨੂੰ ਮੈਡੀਟੇਸ਼ਨ ਕਰਨਾ ਪਊਗਾ, ਤੁਹਾਨੂੰ ਭਜਨ ਸਿਮਰਨ ਕਰਨਾ ਪਊ, ਜਿੱਥੋਂ ਵੀ ਤੁਸੀਂ ਨਾਮ ਦਾਨ ਲਿਆ, ਪਰ ਉਹਦੇ ਨਾਲ ਨਾਲ ਜਿਹੜਾ ਉਹ ਭਜਨ ਹੈ ਜਾਂ ਸਿਮਰਨ ਹੈ ਉਹ ਪਿਆਰ ਦੇ ਵਿੱਚ ਆ ਕੇ ਕਰਨਾ, ਡਰ 'ਚ ਨਹੀਂ ਆ ਕੇ ਕਰਨਾ ਵੀ ਜੇ ਮੈਂ ਨਾ ਕੀਤਾ ਪਾਠ ਤਾਂ ਮੈਨੂੰ ਮੇਰੀ ਔਲਾਦ ਨਾ ਕਿਤੇ ਲੈ ਲਏ, ਵਾਪਸ ਲੈ ਲਏ, ਜਾਂ ਕੋਈ ਬਿਜ਼ਨਸ 'ਚ ਘਾਟਾ ਨਾ ਪੈ ਜਾਵੇ, ਉਹ ਫਿਰ ਭਜਨ ਸਿਮਰਨ ਨਹੀਂ ਹੁੰਦਾ। ਭਜਨ ਸਿਮਰਨ ਹੁੰਦਾ ਪਿਆਰ ਨਾਲ, ਜਿਵੇਂ ਹਸਬੈਂਡ ਵਾਈਫ ਦਾ ਨਵਾਂ ਨਵਾਂ ਜਦੋਂ ਵਿਆਹ ਹੁੰਦਾ ਨਾ, ਫਿਰ ਉਹ ਇੱਕ ਦੂਜੇ ਨੂੰ ਮਿਸ ਕਰਦੇ ਨੇ, ਰੋਟੀ ਵੀ ਬੁਰਕੀ ਵੀ ਤੋੜ ਕੇ ਦੂਜੇ ਦੇ ਮੂੰਹ ਚ ਪਾਉਂਦੇ ਨੇ। ਉਹ ਤਾਂ ਠੀਕ ਹੈ ਵੀ 30-40 ਸਾਲ ਬਾਅਦ ਕੋਈ ਇੰਨਾ ਪਿਓਰ ਪਿਆਰ ਨਹੀਂ ਹੁੰਦਾ, ਫਿਰ 40 ਸਾਲ ਬਾਅਦ 20 ਸਾਲ ਬਾਅਦ ਲੜਾਈ ਵੀ ਹੋ ਜਾਂਦੀ ਹੈ, ਪਰ ਪਹਿਲਾਂ ਤਾਂ ਪਿਆਰ ਹੁੰਦਾ ਨਾ। ਇਸ ਤਰ੍ਹਾਂ ਮਾਂ ਬੱਚੇ ਨੂੰ ਪਿਆਰ ਕਰਦੀ ਹੈ। ਸੋ ਇਸੇ ਤਰ੍ਹਾਂ ਜਿਹੜਾ ਅਸੀਂ ਪਰਮਾਤਮਾ ਨੂੰ ਭਗਤੀ ਕਰਨੀ ਆ ਉਹਦੀ, ਉਹ ਪਿਆਰ ਕਰਕੇ ਕਰਨਾ। ਜੇ ਡਰ ਵੀ ਹੈ ਨਾ, ਡਰ ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਡਰ ਹੁੰਦਾ ਪਿਆਰ ਕਰਕੇ, ਇੱਕ ਡਰ ਹੁੰਦਾ ਨੁਕਸਾਨ ਕਰਕੇ। ਸੋ ਅਸੀਂ ਜਿਹੜਾ ਡਰ ਆ ਉਹ ਪਿਆਰ ਦਾ ਪੈਦਾ ਕਰਨਾ, ਕਿ ਉਹ ਨਾਰਾਜ਼ ਨਾ ਹੋ ਜੇ, ਸਗੋਂ ਇਹ ਖੁਸ਼ ਹੋਵੇ ਸਾਡੀ ਭਗਤੀ ਦਾ। ਜਿੰਨੀ ਵੀ ਕਰਦੇ ਹਾਂ ਭਗਤੀ ਕਰਦੇ ਹਾਂ, ਉਹ ਖੁਸ਼ ਹੋਵੇ, ਉਹਨਾਂ ਦਿਲੋਂ ਪਿਆਰ ਕਰੋ। ਸੋ ਪਿਆਰ ਦੇ ਨਾਲ ਔਰ ਭਗਤੀ ਦੇ ਨਾਲ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ। ਇਹ ਪਲਟੂ ਸਾਹਿਬ ਦਾ ਸ਼ਬਦ ਹੈ। ਸੋ ਇਸ ਨੂੰ ਆਪਾਂ ਹੁਣ ਡਿਟੇਲ ਦੇ ਵਿੱਚ ਕੰਟੀਨਿਊ ਕਰਨ ਦੇ ਲਈ, ਬਿਫੋਰ ਆਈ ਸਟਾਰਟ ਦਿਸ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ ਔਨ ਲਵ।
ਸੁਖ ਦੁਖ ਝੂਠੇ, ਧਨ ਵੀ ਝੂਠਾ, ਝੂਠੀ ਮਾਇਆ, ਸੱਚਾ ਮਨ ਕਾ ਵੋ ਕੋ ਨਾ ਚਾਹਾ, ਪ੍ਰੇਮ ਰਤਨ ਪਾਇਆ, ਪ੍ਰੇਮ ਰਤਨ
लेना और भी आसान। सेंट्रम फ्यूचर मॉर्गेज ग्रुप के काकब जावेद को कॉल करें। प्राइवेट मॉर्गेज फॉर एनी पर्पसेस, कमर्शियल मॉर्गेज, इंडस्ट्रियल मॉर्गेज, फार्म एंड हॉबी फार्म, वेरी कंपैटिबल रेट्स फॉर फर्स्ट, सेकंड एंड थर्ड मॉर्गेज, न्यू कमर्स टू कनाडा, फर्स्ट टाइम बायर्स, सेल्फ एम्प्लॉयड, रीफाइनेंसिंग, डेट कंसोलिडेशन, असेस इन रियल एस्टेट। He will make mortgage easy for you. Kokab Javed, Mortgage Agent, 416-454-6065.
بی او پی لایا شرعی اصولوں کے عین مطابق پاکستان کا پہلا مکمل فری اسلامک روشن ڈیجیٹل اکاؤنٹ. اب گھر بیٹھے دنیا بھر میں کہیں سے بھی آن لائن پاکستان میں بی او پی اسلامک روشن ڈیجیٹل اکاؤنٹ کھلوائیے, جس سے آپ کو ملے موبائل ایپ, دنیا بھر میں ڈیبٹ کارڈ کی فری ڈیلیوری اور بنا چارجز کے استعمال کی سہولت, اسلامک نیا پاکستان سرٹیفکیٹ, ربا فری سرٹیفکیٹ, آٹو فائنانسنگ اور آن لائن یوٹیلیٹی بلز کی ادائیگی اور بے شمار دوسری سہولیات. ابھی www.bop.com.pk پر آن لائن روشن ڈیجیٹل اکاؤنٹ فارم فل کیجیے اور پائیے ایکسلنس یونٹ کے ذریعے 24 گھنٹے ڈیڈیکیٹڈ سروسز, تاکہ آپ اپنوں سے رہیں دور رہ کر بھی پاس. مزید معلومات کے لیے +9242111267200 پر کال کیجیے. بی او پی رکھے ہر فرد کا خیال.
ویلکم بیک. جس طرح کہ تعین پتا ہی ہے کہ اج آپ پلٹو صاحب کی بانی دے وچوں ایک ٹاپک لیا ہے کہ پرماتما نوں پاؤن دے لئی اس ربی طاقت دے درشن کرن دے لئی یہ ضروری ہے کہ جڑی ساڈی بھگتی ہے, جڑی ساڈی میڈیٹیشن ہے, اُدھے وچ پیار دا ہونا بہت ضروری ہے. جے اسی کوئی بھی بھگتی بنا پیار تو کردے ہاں, ڈر کے کردے ہاں بھی ساڈا نقصان ہو جائے گا, وہ بھگتی نوں بھگتی نہیں کہا جا سکتا. سو بھگتی وہ ہے جہدے وچ ڈر ہوندا ہے, پر ڈر اس کر کے ہوندا بھی کہ میرا جڑا پیارا ہے وہ ناراض نہ ہو جائے, میرے کسی ایکشن تو کوئی ایسا کام نہ ہو جائے جہدے نال میرا پیارا ناراض ہو جائے. وہ ڈر تو ہونا چاہیے پیار والا, پر نقصان کر کے نہیں. سو پلٹو صاحب یہی کہہ رہے نے کہ پرماتما نال ملاپ کرن لئی یہ ضروری ہے کہ جڑا ساڈا پیار ہے, جڑی ساڈی بھگتی ہے, وہ سیلف لیس سیلفش نہ ہوئے سگوں نرسوارتھ ہوئے. تے دوجی گل یہ ہے, پلٹو صاحب نے یہ گل سانو دسی ہے کہ بھی جڑے سنت مہاپرش ہوندے نے وہ اپنا ذاتی تجربہ پرسنل ایکسپیرینس بیان کردے نے, وہ کوئی مہاتما نہیں جڑا کسے دیاں توکاں نوں کسے گرنتھاں نوں پوتھیاں نوں وید شاستراں دے وچوں جڑے انہاں سنتاں مہاپرشاں نے لکھے نے انہاں نے اپنے تجربے دسے نے, انہاں دیاں کوٹیشناں لے کے انہاں دیاں توکاں نوں لے کے بیان کرے, اپنا کوئی پرسنل ایکسپیرینس نہ دسے. کیونکہ سنت دی ایک نشانی ہے جویں کہ نا بھی کال کھائے کچھ ہتھوں دے جا حق پرایا نانکا, جڑے دساں نوہاں دی کمائی کردے نے, جڑے اپنی محنت کر کے اپنا گزارا کردے نے, اپنے بال بچیاں دی پرورش کردے نال روحانیت دا فری پرچار کردے نے, اسی طرح ہی بالکل ٹھیک سنت جڑے مہاتما نے خود محنت کر کے اندر بڑھتے ہیں, اس طاقت دے درشن کردے نے, تے جس طرح بھی درشن کردے نے جو کچھ بھی انہوں نے اندروں دیکھے ہے وہی گل وہ باہر بیان کر دیندے نے. اسی کر کے پلٹو صاحب بڑے اوپن مہاتما ہوئے نے, وہ لکھتے ہیں بجھی بات بھی مینوں گل لب گئی, بجھ لیا آپ کہنا کہاوت اپنے بجھ میری گل. سو بجھی بات کھلا پڑھدا تے وہ بھید بھی کھل گیا. کیوں میں سچ چھپاؤں ہوں, ہن میں سچ کیوں چھپاواں, جسن دیکھا جہو جہاں میں دیکھا انہوں طاقت نوں, بیسن دیکھا وہی طرح میں ایکسپلین کر رہا, میں کیوں جھوٹ بتلاؤں ہوں. سو پلٹو صاحب یہ دسدے نے کہ جہو جہاں میں اس طاقت دے اندروں درشن کیتے نے, جہو جی وہ طاقت مینوں لگی ہے, اسی طرح جو کچھ میں دیکھا اسی طرح تانوں میں بیان کر رہا. سو کہن دا پاو یہ ہے کہ جے کر اسی پرماتما نوں ملنا چاہنے ہاں تاں سانوں اپنے اندر پرماتما دے ملن دا سچا شوق پیدا کرنا چاہیے. اسے کر کے کیا جاندا ہے, گاڈ از لو اور لو از گاڈ, پاو پرماتما ہی پریم دا روپ ہے, اتے پرماتما نال پیار کر کے ہی اسی ایک مک ہو سکدے ہاں, ایک پرماتما نال کول مل سکدے ہاں. اسی کر کے کوئی بڑی سوال پوچھے دیا کہ کون کہتا ہے بھگوان آتے نہیں, کئی بڑی بندے کہتے ہیں مینوں 20 سال ہو گئے, 30 سال ہو گئے, 40 سال ہو گئے, میں تا پاٹھ بھی کردا تے میں تا نام دان بھی لے لیا, میں تا امرت بھی چھک لیا, ہلتھی دا درشن نہیں ہوئے, پر نال دی تکتی کہتے ہیں کون کہتا ہے بھگوان آتے نہیں, تم میرا کے جیسے بلاتا ہی نہیں, تم شبری کے جیسے بلاتے نہیں, تم بھدر کے جیسے بلاتے نہیں. پیار جنہ چر تک سچا نہیں نہ ہوندا اُنہ چر تک پرماتما نہیں ملتا. اور خاص گل یہ ہے کہ پرماتما نو پاؤن دے لئی نمرتا دا ہونا ضروری ہے. جڑے بندے وچ ہنکار ہے, آکڑ ہے کہ میں سیکٹری بن گیا, میں ریپرزینٹیٹو بن گیا, مینوں کوئی گدی مل گئی, تے وہ آکڑ کے وہ بھی پرماتما نہیں پا سکتا. جے دیکھ لو چھوٹی جی گل دیکھو, پرماتما تک بہت بڑی طاقت ہے,
ਜਿਹੜੀ ਇੱਕ ਛੋਟੀ ਜਿਹੀ ਗੱਲ ਲੈ ਲਓ, ਜੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦਸਾਂ ਵੀਹਾਂ ਦਾ ਡਾਲਰ ਕਿਤੇ ਜ਼ਮੀਨ 'ਤੇ ਡਿੱਗ ਜਾਣ, ਤੁਸੀਂ ਛੱਡ ਕੇ ਚਲੇ ਜਾਂਦੇ ਹੋ, ਫਟਾਫਟ ਚੁੱਕ ਕੇ ਚੱਕਦੇ ਹੋ, ਉਹਦੀ ਵੈਲਿਊ $10 ਜਾਂ $20 ਕੀਮਤੀ ਹੈ ਨਾ, ਇਹ ਵੈਲਿਊਏਬਲ ਹੈ, ਇੰਪੋਰਟੈਂਸ ਆ ਸਾਡੀ ਲਾਈਫ ਦੇ ਵਿੱਚ। ਜੇ ਉਹ ਛੋਟੀ ਜਿਹੀ ਇੰਪੋਰਟੈਂਸ ਦੇ ਲਈ ਅਸੀਂ ਝੁਕਦੇ ਹਾਂ, ਤਾਂ ਪਰਮਾਤਮਾ ਦਾ ਕਿੱਡੀ ਵੱਡੀ ਤਾਕਤ ਆ, ਉਹਦੇ ਲਈ ਝੁਕਣਾ ਕਿਉਂ ਸਾਨੂੰ ਬੁਰਾ ਲੱਗਦਾ? ਉਹਦੇ ਲਈ ਸਾਨੂੰ ਆਜੀ ਆਉਣੀ ਚਾਹੀਦੀ ਆ, ਨਿਮਰਤਾ ਆਉਣੀ ਚਾਹੀਦੀ ਆ, ਹੈਂਜੀ। ਜਦੋਂ ਅਸੀਂ ਪਿਆਰ ਨਾਲ ਨਿਮਰਤਾ ਸਾਡੇ 'ਚ ਲਿਆਵਾਂਗੇ, ਆਕੜ ਦਾ ਜਿਹੜਾ ਸਰੀਆ ਉਹ ਘਟਾਵਾਂਗੇ, ਨਫ਼ਰਤ ਦਾ ਘਟਾਵਾਂਗੇ, ਆਪਣੇ ਆਪ ਦੀ ਉਹਦੀ ਸੁਪਰਮੇਸੀ ਉਹ ਘਟਾਵਾਂਗੇ, ਝੂਠ ਬੋਲਣਾ ਘਟਾਵਾਂਗੇ, ਅਤੇ ਉਹ ਜਦੋਂ ਨਿਮਰਤਾ ਆਊਗੀ, ਉਹ ਫਿਰ ਝੁਕਣਾ ਸਿੱਖਾਂਗੇ। ਝੁਕਣ ਦੇ ਨਾਲ ਹੀ ਤੁਸੀਂ ਕਿਸੇ ਕੀਮਤੀ ਚੀਜ਼ ਨੂੰ ਪਾ ਸਕਦੇ ਹੋ। ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਕਹਿੰਦੇ ਨੇ ਬੁੱਲੇ ਸ਼ਾਹ ਸੀਗੇ, ਉਹ ਕਿਸੇ ਬਾਜ਼ਾਰ ਦੇ ਵਿੱਚ ਆਪਣੇ ਟਾਈਮ ਦੇ ਵਿੱਚ ਕੋਈ ਗਰੋਸਰੀ ਖਰੀਦਣ ਗਏ, ਸੌਦਾ ਖਰੀਦਣ ਗਏ, ਦੁਕਾਨਦਾਰ ਨੂੰ ਕਿਹਾ ਵੀ ਮੈਨੂੰ ਆਹ ਆਹ ਚੀਜ਼ ਦੇ, ਗੁੜ ਖੰਡ ਜੋ ਵੀ ਚਾਹੀਦੀ ਸੀ। ਮੈਂ ਤਾਂ ਇੱਕ ਸਿੰਬੋਲਿਕਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਉਹ ਸੌਦਾ ਲੈ ਰਹੇ ਸੀਗੇ ਅਤੇ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ, ਉਹਨਾਂ ਦੇ ਕੋਲੋਂ ਦੀ ਉਹਨਾਂ ਦਾ ਜਿਹੜਾ ਮੁਰਸ਼ਿਦ ਸੀਗਾ, ਗੁਰੂ ਸੀਗਾ ਸ਼ਾਹ ਅਨਾਇਤ, ਉਹ ਕੋਲੋਂ ਦੀ ਪਾਸ ਕਰ ਗਿਆ, ਬਾਜ਼ਾਰ 'ਚੋਂ ਉਹ ਲੰਘਿਆ, ਅਤੇ ਬੁੱਲੇ ਸ਼ਾਹ ਨੇ ਫਟਾਫਟ ਸੌਦਾ ਵਿੱਚ ਹੀ ਛੱਡ ਕੇ ਉਹਨਾਂ ਦੇ ਪਿੱਛੇ ਭੱਜ ਗਿਆ। ਭੱਜ ਕੇ ਮੂਹਰੇ ਜਾ ਕੇ ਉਹਨਾਂ ਦੇ ਪੈਰਾਂ ਦੇ ਝੁੱਕ ਕੇ ਨਮਸਕਾਰ ਕੀਤੀ, ਸਲਾਮਾ ਅਲੈਕਮ ਕੀਤੀ, ਖੁਦਾ ਹਾਫਿਜ਼ ਕੀਤੀ, ਬੰਦਗੀ ਕੀਤੀ। ਅਤੇ ਬੁੱਲੇ ਸ਼ਾਹ ਨੇ ਆਪਣਾ ਹੱਥ ਚੱਕ ਕੇ ਉਹਨਾਂ ਦੇ ਸਿਰ 'ਤੇ ਦੇ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਜਦੋਂ ਆਸ਼ੀਰਵਾਦ ਦਿੱਤਾ ਅਤੇ ਬੁੱਲੇ ਸ਼ਾਹ ਵਾਪਸ ਦੁਕਾਨ 'ਤੇ ਆ ਗਿਆ ਅਤੇ ਸੌਦਾ ਲੈਣ ਲੱਗਿਆ, ਤਾਂ ਉਹ ਦੁਕਾਨਦਾਰ ਉਹਨੂੰ ਬੁੱਲੇ ਨੂੰ ਕਹਿੰਦਾ, ਉਹ ਕਹਿੰਦਾ ਬੁੱਲਿਆ, ਕਿਉਂਕਿ ਉਹਨੂੰ ਪਤਾ ਸੀ ਕਿ ਬੁੱਲਾ ਮੁਸਲਮਾਨ ਹੈ, ਕਹਿੰਦਾ ਉਹ ਬੁੱਲਿਆ, ਤੂੰ ਯਾਰ ਇਨਸਾਨ ਦੇ ਅੱਗੇ ਝੁਕੀ ਜਾਂਦਾ, ਤੂੰ ਮੁਸਲਮਾਨ ਹੋ ਕੇ ਇਨਸਾਨ ਦੇ ਅੱਗੇ ਝੁਕਦਾ, ਕਿਉਂਕਿ ਉਹਨਾਂ ਨੇ ਸੀ ਵੀ ਅਸੀਂ ਸਿਰਫ ਕੁਰਾਨ ਦੇ ਅੱਗੇ ਝੁਕਣਾ ਅਤੇ ਤੂੰ ਇਨਸਾਨ ਦੇ ਅੱਗੇ ਝੁਕਦਾ। ਬੁੱਲੇ ਸ਼ਾਹ ਕਹਿੰਦਾ ਭਾਈ ਸਾਹਿਬ ਜੀ, ਝੁਕਣ ਦੇ ਨਾਲ ਕੋਈ ਨੀਵਾਂ ਨਹੀਂ ਹੋ ਜਾਂਦਾ, ਜੇ ਕੋਈ ਕੀਮਤੀ ਚੀਜ਼ ਕਹਿੰਦਾ ਪਈ ਹੋਵੇ ਨਾ, ਉਸ ਨੂੰ ਉਠਾਉਣ ਦੇ ਲਈ ਝੁਕਣਾ ਹੀ ਪੈਂਦਾ, ਜਿਵੇਂ ਮੈਂ $10 ਦੀ ਹੁਣ ਐਗਜ਼ਾਮਪਲ ਦਿੱਤੀ ਹੈ। ਪਰ ਮੇਰੇ ਕਹਿੰਦਾ ਮੁੱਲਾ ਕਹਿੰਦਾ ਉਹ ਕੀਮਤੀ ਚੀਜ਼ ਨੂੰ ਚੁੱਕਣ ਦੇ ਲਈ, ਉਠਾਉਣ ਦੇ ਲਈ ਝੁਕਣਾ ਹੀ ਪੈਂਦਾ। ਔਰ ਮੇਰੇ ਮੁਰਸ਼ਿਦ ਦੇ ਕਦਮਾਂ 'ਚ ਤਾਂ ਕਹਿੰਦੇ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਭਰੀਆਂ ਪਈਆਂ ਨੇ, ਕਿਉਂਕਿ ਉਹਦੇ ਅੰਦਰਲਾ ਪਰਦਾ ਖੁੱਲ੍ਹਾ ਸੀਗਾ। ਇਸ ਕਰਕੇ ਜੇ ਮੈਂ ਸੁੱਖ ਪ੍ਰਾਪਤ ਕਰਨੇ ਨੇ ਤਾਂ ਝੁੱਕ ਕੇ ਹੀ ਪ੍ਰਾਪਤ ਕਰ ਸਕਾਂਗਾ। ਬੁੱਲੇ ਸ਼ਾਹ ਦੇ ਉੱਥੇ ਇੱਕ ਕਿਸੇ ਕਵੀ ਨੇ ਲਿਖਿਆ ਕਿ ਹਰ ਰਾਤ ਕੋ ਨਵੀਂ ਸੁਬਾਹ ਕਾ ਇੰਤਜ਼ਾਰ ਕਰੋ। ਜਦੋਂ ਰਾਤ ਨੂੰ ਆਪਾਂ ਸੌਂਦੇ ਹਾਂ, ਹਰ ਇਹੀ ਕਹਿੰਦਾ ਨਾ ਵੀ ਸਵੇਰੇ ਵਧੀਆ ਆਊਗੀ, ਦੇਖੋ ਮੌਸਮ ਕਿਹਾ ਜਿਹਾ, ਅੱਜ ਕੱਲ੍ਹ ਤਾਂ ਵੈਦਰ ਨਹੀਂ, ਫੋਨ ਦੇ ਉੱਤੇ ਲਾ ਕੇ ਚੈੱਕ ਕਰ ਲੈਂਦੇ ਹਾਂ, ਉਹਦਾ ਇੰਤਜ਼ਾਰ ਕਰਦੇ ਹਾਂ ਵੀ ਸਵੇਰੇ ਬਹੁਤ ਵਧੀਆ ਚੜੂਗੀ, ਮੈਂ ਸਵੇਰੇ ਕੰਮ 'ਤੇ ਜਾਊਂਗਾ, ਸਵੇਰੇ ਆਹ ਕਰੂੰ ਵਾਹ ਕਰੂੰਗਾ, ਆਪਾਂ ਇੰਤਜ਼ਾਰ ਕਰਦੇ ਹਾਂ ਕਿ ਨਹੀਂ ਕਰਦੇ? ਹਰ ਰਾਤ ਨੂੰ, ਹਰ ਰਾਤ ਕੋ ਨਵੀਂ ਸੁਬਾਹ ਕਾ ਇੰਤਜ਼ਾਰ ਕਰੋ, ਆਪਣੇ ਮੁਰਸ਼ਿਦ 'ਤੇ ਭਰੋਸਾ 'ਤੇ ਐਤਵਾਰ ਕਰੋ। ਅਗਰ ਮੁਰਸ਼ਿਦ ਕੇ ਕਦਮੋਂ ਮੇਂ ਝੁਕਣਾ ਗੁਨਾਹ ਹੈ, ਜਿਵੇਂ ਲੋਕ ਕਹਿੰਦੇ ਨੇ ਵੀ ਉਹ ਯਾਰ ਉਹਦੇ ਤੂੰ ਐਵੇਂ ਝੁਕੀ ਜਾਂਦਾ, ਗਿੱਡੇ ਦੇ 'ਚ ਗੇੜੇ ਕੱਟੀ ਜਾਂਦਾ ਸੰਤਾਂ ਦੇ, ਅਗਰ ਮੁਰਸ਼ਿਦ ਕੇ ਕਦਮੋਂ ਮੇਂ ਝੁਕਣਾ ਗੁਨਾਹ ਹੈ, ਤੋ ਯੇ ਗੁਨਾਹ ਏਕ ਵਾਰ ਨਹੀਂ 100 ਵਾਰ ਕਰੋ। ਮੁਰਸ਼ਿਦ ਦੇ ਕੋਲ ਝੁਕੋ, ਪਰ ਉਸ ਮੁਰਸ਼ਿਦ ਦੀ ਨਿਸ਼ਾਨੀ ਆ ਪੂਰਨ ਹੋਣਾ ਚਾਹੀਦਾ, ਉਹਦੇ ਤਾਂ ਜੋ ਵੀ ਜਿੰਨਾ ਝੁਕ ਜਾਓਗੇ ਓਨਾ ਹੀ ਖੱਟ ਲਉਂਗੇ ਆਪਾਂ। ਬਾਬਾ ਫਰੀਦ ਦੀ ਇਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ। ਬਾਬਾ ਫਰੀਦ ਜਿਹੜੇ ਗੁਰੂ ਸੀਗੇ, ਮੁਰਸ਼ਿਦ ਸੀਗੇ, ਉਹ ਕੁਤਬਦੀਨ ਚਿਸ਼ਤੀ ਸੀਗੇ, ਆਪਾਂ ਨੂੰ ਪਤਾ ਹੈ, ਹਾਂਜੀ। ਸੋ ਉਹ ਕਹਿੰਦੇ ਬਾਬਾ ਫਰੀਦ ਨੇ ਇੱਕ ਵਾਰ ਜਦੋਂ ਨਾਮਦਾਨ ਲਿਆ ਜਾਂ ਕੁਛ ਵੀ ਕਹਿ ਲਓ, ਨਾਮਦਾਨ ਦੀ ਦੀਕਸ਼ਾ ਲਈ ਆਪਣੇ ਗੁਰੂ ਤੋਂ, ਅਤੇ ਗੁਰੂ ਸਾਹਮਣੇ ਬੈਠੇ ਸੀ ਗੱਦੀ 'ਤੇ, ਬੁੱਲੇ ਸ਼ਾਹ ਉਹਨਾਂ ਦੇ ਸਾਹਮਣੇ ਬੈਠਾ ਸੀਗਾ। ਜਦੋਂ ਉਹਨੇ ਗੁਰੂ ਦੇ ਅੱਖਾਂ 'ਚ ਅੱਖਾਂ ਪਾਈਆਂ, ਉਹਦੇ ਅੰਦਰੋਂ ਪਿਆਰ ਉੱਠਿਆ। ਜਦੋਂ ਅੰਦਰੋਂ ਪਿਆਰ ਉੱਠਿਆ, ਉਹਨੇ ਕੁਤਬਦੀਨ ਦਾ, ਆਪਣੇ ਮੁਰਸ਼ਿਦ ਦਾ ਜਿਹੜਾ ਪੰਜਾ ਸੀਗਾ, ਉਹਦਾ ਬੋਸਾ ਕੀਤਾ। ਬੋਸਾ ਕਹਿੰਦੇ ਨੇ, ਬੋਸਾ ਉਰਦੂ ਦਾ ਸ਼ਬਦ ਹੈ, ਚੁੰਮਿਆ, ਪਿਆਰ ਕੀਤਾ। ਜਦੋਂ ਪਿਆਰ ਕੀਤਾ ਤਾਂ ਉਹਦੇ ਮੁਰਸ਼ਿਦ ਕਹਿੰਦੇ, ਕੁਤਬਦੀਨ ਕਹਿੰਦੇ ਫਰੀਦ, ਜੇ ਤੂੰ ਥੋੜ੍ਹਾ ਜਿਹਾ ਹੋਰ ਝੁਕ ਜਾਂਦਾ ਨਾ, ਕਹਿੰਦਾ ਤੈਨੇ ਹੋਰ ਤਰੱਕੀ ਕਰਨੀ ਸੀ ਅੰਦਰੋਂ। ਜਦੋਂ ਉਹਨੇ ਇਹ ਗੱਲ ਕਹੀ ਤੇ ਫਰੀਦ ਨੇ ਉਹਨਾਂ ਦੇ ਗੋਡੇ ਚੁੰਮੇ। ਜਦੋਂ ਗੋਡੇ ਚੁੰਮੇ, ਉਹ ਫਿਰ ਚਿਸ਼ਤੀ ਸਾਹਿਬ ਕਹਿੰਦੇ, ਕੁਤਬਦੀਨ ਕਹਿੰਦੇ, ਫਰੀਦ ਜੇ ਤੂੰ ਹੋਰ ਝੁੱਕ ਜੇ ਨਾ, ਤੈਨੂੰ ਅੰਦਰਲੇ ਨਜ਼ਾਰੇ ਬਹੁਤ ਮਿਲਣਗੇ। ਉਹਨੇ ਪੈਰ ਚੁੰਮੇ, ਉਹਨਾਂ ਨੇ ਫੇਰ ਕਿਹਾ, ਕਹਿੰਦਾ ਜੇ ਤੂੰ ਬਹੁਤ ਉੱਚੀਆਂ ਮੰਜ਼ਿਲਾਂ ਪਾਉਣਾ ਤਾਂ ਤੈਨੂੰ ਹੋਰ ਝੁਕਣਾ ਪੈਣਾ। ਅਤੇ ਉਹਨੇ ਕੀ ਕੀਤਾ, ਫਰੀਦ ਨੇ ਉਹਨਾਂ ਦਾ ਪੈਰ ਉੱਪਰ ਚੱਕ ਕੇ ਥੱਲੇ ਤਲੀਆਂ ਚੁੰਮਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਤਲੀਆਂ ਚੁੰਮੀਆਂ ਨਾ, ਪੈਰਾਂ ਦੇ ਥੱਲੜੇ ਹਿੱਸੇ ਨੂੰ ਤਲੀਆਂ ਕਹਿੰਦੇ ਆ, ਚੁੰਮੀਆਂ ਸ਼ੁਰੂ ਕੀਤੀਆਂ, ਤਾਂ ਕੁਤਬਦੀਨ ਨੇ ਉੱਠ ਕੇ ਉਹਨੂੰ ਗਲੇ ਵਿੱਚ ਲੈ ਲਿਆ, ਘੁੱਟ ਕੇ ਜੱਫੀ ਪਾਈ, ਅਤੇ ਉਸ ਵੇਲੇ ਉਹਨਾਂ ਨੇ ਕਿਹਾ, ਕਹਿੰਦਾ ਗੱਲ ਸੁਣ ਫਰੀਦ, ਅੱਜ ਤੋਂ ਤੂੰ ਉਹ ਰੂਹਾਨੀ ਮੰਜ਼ਿਲ ਪ੍ਰਾਪਤ ਕਰੇਗਾ ਕਿ ਲੋਕ ਸਾਡੇ ਨਾਲੋਂ ਵੀ ਜ਼ਿਆਦਾ ਤੇਰੀ ਇੱਜ਼ਤ ਕਰਨਗੇ। ਮੁਰਸ਼ਦ ਉਹਦਾ ਕਹਿੰਦਾ ਕਹਿੰਦਾ ਤੂੰ ਇੰਨਾ ਝੁੱਕ ਗਿਆ, ਤੂੰ ਯਾਦ ਰੱਖ ਉਹਦੇ ਬਚਨ ਸੀਗੇ ਕਿ ਤੂੰ ਅਜਿਹੀ ਤਰੱਕੀ ਕਰੇਗਾ ਕਿ ਅੱਜ ਤੋਂ ਬਾਅਦ ਲੋਕ ਸਾਡੇ ਨਾਲੋਂ ਵੀ ਜ਼ਿਆਦਾ ਤੈਨੂੰ ਯਾਦ ਕਰਨਗੇ, ਤੇਰੀ ਇੰਪੋਰਟੈਂਸ ਦੇ ਦੇਣਗੇ। ਪਰ ਦੇਖ ਲਓ ਅੱਜ ਇਹ ਗੱਲ ਸੱਚੀ ਹੋਈ ਹੈ ਕਿ ਨਹੀਂ ਹਿਸਟਰੀ ਦੇ ਦੇਖ ਲਓ ਕਿ ਜਦੋਂ ਵੀ ਕੁਤਬਦੀਨ ਦੀ ਕੋਈ ਗੱਲ ਕਰਦਾ ਯਾਦ ਕਰਦੇ ਹਾਂ ਅਸੀਂ ਉਦੋਂ ਹੀ ਯਾਦ ਕਰਦੇ ਹਾਂ ਜਦੋਂ ਬਾਬਾ ਫਰੀਦ ਦਾ ਜ਼ਿਕਰ ਹੋਵੇ। ਕਹਿਣ ਦਾ ਭਾਵ ਇਹ ਕਿ ਮੁਰਸ਼ਦ ਦੇ ਕਦਮਾਂ ਵਿੱਚ ਝੁਕਣਾ ਬੜੇ ਉੱਚੇ ਭਾਗਾਂ ਵਾਲੀ ਗੱਲ ਹੈ। ਈਵਨ ਮੁਰਸ਼ਦ ਜਾਂ ਪਰਮਾਤਮਾ ਜਾਂ ਜਿਹੜੇ ਬਲੀ ਨੇ ਉਹਨਾਂ ਦਾ ਖੁਦ ਇਹ ਫਰਮਾਨ ਹੈ ਕਿ ਪ੍ਰੇਮ ਹੀ ਮੇਰਾ ਅਕਸ਼ ਹੈ। ਅਕਸ਼ ਹੁੰਦਾ ਉਦੇਸ਼, ਟਾਰਗੈਟ। ਪ੍ਰੇਮ ਹੀ ਮੇਰਾ ਅਕਸ਼ ਹੈ, ਪ੍ਰੇਮ ਹੀ ਮੇਰਾ ਸਥਾਨ। ਆਪਾਂ ਕਹਿੰਦੇ ਵੀ ਕਿੱਥੋਂ ਆਇਆ ਤੂੰ, ਕਿਹੜੇ ਪਿੰਡੋਂ ਆਇਆ, ਸਥਾਨ ਵੀ ਮੇਰਾ ਉਹ ਟਿਕਾਣਾ। ਪ੍ਰੇਮ ਹੀ ਮੇਰਾ ਅਰਸ਼ ਹੈ, ਪ੍ਰੇਮ ਹੀ ਮੇਰਾ ਸਥਾਨ, ਜਹਾਂ ਪ੍ਰੇਮ ਤਾਂ ਮੈਂ ਵਸੂੰ। ਜਹਾਂ ਪ੍ਰੇਮ ਤਾਂ ਮੈਂ ਵਸੂੰ, ਮੈਂ ਉੱਥੇ ਰਹਿਣਾ ਜਿੱਥੇ ਪ੍ਰੇਮ ਹੋਵੇ। ਜਹਾਂ ਪ੍ਰੇਮ ਤਾਂ ਮੈਂ ਵਸੂੰ, ਆਪ ਕਹੇ ਰਹਿਮਾਨ। ਪਰਮਾਤਮਾ ਖੁਦ ਕਹਿੰਦਾ, ਪੂਰਨ ਸੰਤ ਖੁਦ ਕਹਿੰਦੇ ਨੇ ਮੈਂ ਉੱਥੇ ਵੱਸਦਾ, ਉਹ ਤਾਕਤ ਖੁਦ ਆਵਾਜ਼ ਹੈ ਜਿੱਥੇ ਪ੍ਰੇਮ ਹੈ। ਸੋ ਇਸ ਕਰਕੇ ਪ੍ਰੇਮ ਦੇ ਉੱਤੇ ਆਪਾਂ ਗੱਲ ਕੀਤੀ ਹੈ। ਸੋ ਜਦੋਂ ਅਸੀਂ ਆਪਣੇ ਪ੍ਰੀਤਮ ਨਾਲ ਸੱਚਾ ਪਿਆਰ ਕਰਦੇ ਹਾਂ, ਉਸ ਵਕਤ ਕੀ ਹੁੰਦਾ, ਜਦੋਂ ਸੱਚਾ ਪਿਆਰ ਹੋ ਜਾਏ ਆਪਣੇ ਸਤਿਗੁਰੂ ਨਾਲ, ਫਿਰ ਅਸੀਂ ਡੀਕਦੇ ਹਾਂ ਵੀ ਵੈਂਕੂਵਰ ਕਦੋਂ ਆਉਣਗੇ, ਵਾਟਰਲੂ ਕਦੋਂ ਆਉਣਗੇ, ਕਿਸ਼ਨਰ ਕਦੋਂ ਆਉਣਗੇ, ਬਰੈਂਪਟਨ ਕਦੋਂ ਆਉਣਗੇ, ਉੱਥੇ ਕਦੋਂ ਆਉਣਗੇ, ਕਿਉਂਕਿ ਅਸੀਂ ਹਰ ਪਲ ਉਹਦੇ ਦਰਸ਼ਨਾਂ ਲਈ ਤੜਫਦੇ ਰਹਿੰਦੇ ਹਾਂ। ਪਲਟੂ ਸਾਹਿਬ ਕਹਿੰਦੇ ਨੇ, ਅੰਮਾ, ਅੰਮਾ ਮੀਨਜ਼ ਮਦਰ, ਅੰਮਾ ਮੇਰਾ ਦਿਲ ਲਗਾ ਮੁਝ ਸੇ ਰਹਾ ਨਾ ਜਾਏ। ਅੰਮਾ ਮੇਰਾ ਦਿਲ ਲਗਾ ਮੁਝ ਸੇ ਰਹਾ ਨਾ ਜਾਏ, ਮੁਝ ਸੇ ਰਹਾ ਨਾ ਜਾਏ ਬਿਨਾ ਸਾਹਿਬ ਕੋ ਦੇਖੇ। ਕਹਿੰਦਾ ਹੁਣ ਹਰ ਪਲ ਬਸ ਤੜਫਦਾ ਰਹਿਣਾ ਵੀ ਕਦੋਂ ਸਾਹਿਬ ਦੇ ਦਰਸ਼ਨ ਹੋਣਗੇ, ਕਦੋਂ ਸਤਿਗੁਰ ਦੇ ਦਰਸ਼ਨ ਹੋਣਗੇ, ਕਦੋਂ ਪਰਮਾਤਮਾ ਦੇ ਦਰਸ਼ਨ ਹੋਣਗੇ, ਕਿਉਂਕਿ ਅੰਦਰ ਮਿਹਨਤ ਕਰਕੇ ਉਹ ਪਿਆਰ ਪੈਦਾ ਹੋ ਗਿਆ। ਦੇਖ ਲਓ ਜਿਸ ਤਰ੍ਹਾਂ ਦੀ ਅਸਲ ਕੰਪਨੀ ਦਾ ਅਸਰ ਹੈ, ਜਿਹੋ ਜਿਹੀ ਸਾਡੀ ਕੰਪਨੀ ਹੁੰਦੀ ਹੈ ਉਹਦਾ ਅਸਰ ਹੁੰਦਾ। ਸ਼ਰਾਬੀਆਂ ਕੋਲ ਬੈਠੋ, ਜੁਹਾਰੀਆਂ ਕੋਲ ਬੈਠੋ, ਚੁਗਲਖੋਰਾਂ ਕੋਲ ਬੈਠੋ, ਪੋਲੀਟੀਸ਼ੀਅਨਾਂ ਕੋਲ ਬੈਠੋ, ਜਿਨ੍ਹਾਂ ਦੇ ਕੋਲ ਬਹਿਣੇ ਉਹਦਾ ਅਸਰ ਹੋ ਜਾਂਦਾ। ਇਸੇ ਤਰ੍ਹਾਂ ਹੀ ਦੇਖੋ ਜਿਹੜੇ ਜੰਗਲ ਦੇ ਵਿੱਚ ਚੰਦਨ ਦੇ ਦਰਖਤ ਹੁੰਦੇ ਨੇ, ਉਹਨਾਂ ਦੇ ਆਲੇ ਦੁਆਲੇ ਜਿਹੜੇ ਬੰਦੇ ਜੰਗਲ ਦੇ ਵਿੱਚ ਜਿਹੜੇ ਚੰਦਨ ਦੇ ਸੈਂਡਲ, ਜਿਹੜੀ ਆਪਣੀ ਚੰਦਨ ਦੀ ਹੁੰਦੀ ਹੈ ਖੁਸ਼ਬੂ, ਸੈਂਡਲ ਬੋਰਡ, ਉਹਦੇ ਵਿੱਚ ਉਹਦੇ ਨੇੜੇ ਤੇੜੇ ਜਿਹੜੇ ਸੱਪ ਹੁੰਦੇ ਨੇ ਜ਼ਹਿਰੀਲੇ ਵੀ, ਉਹਨਾਂ ਦੇ ਕੋਲੇ ਆਉਣ ਨਾਲ ਉਹਨਾਂ ਦੇ ਅੰਦਰ ਵੀ ਠੰਡ ਪੈਦਾ ਹੋ ਜਾਂਦੀ ਹੈ, ਨਹੀਂ ਤਾਂ ਇੰਨੇ ਜ਼ਹਿਰੀਲੇ ਔਰ ਗਰਮ ਹੁੰਦੇ ਨੇ। ਇਸੇ ਤਰ੍ਹਾਂ ਹੀ ਦੇਖ ਲਓ ਜੇ ਕੋਈ ਬੰਦਾ ਗਿਆਨੀਆਂ ਦੀ, ਸੰਤਾਂ ਦੀ, ਪੜ੍ਹੇ ਲਿਖਿਆਂ ਦੀ ਸੰਗਤ ਕਰਦਾ, ਮੂਰਖ ਵੀ ਕਦਨ ਗਿਆਨੀ ਬਣ ਜਾਂਦੇ ਨੇ। ਫੁੱਲਾਂ ਦੀ ਖੁਸ਼ਬੂ ਦੇ ਨਾਲ ਜਿਹੜੇ ਤਿਲ ਹੁੰਦੇ ਨੇ ਆਪਣੇ, ਸੈਸਮੀ ਸੀਡ, ਉਹਦੇ ਵਿੱਚ ਵੀ ਖੁਸ਼ਬੂ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਸੰਗਤ ਦਾ ਬਹੁਤ ਅਸਰ ਹੈ। ਸੋ ਇਸ ਕਰਕੇ ਸਾਨੂੰ ਜਦੋਂ ਅਸੀਂ ਮੁਰਸ਼ਦ ਦੇ ਪੂਰਨ ਮੁਰਸ਼ਦ ਦੀ ਸੰਗਤ ਕਰਦੇ ਹਾਂ, ਦਿਖਾਵੇ ਦੇ ਮੁਰਸ਼ਦ ਨਹੀਂ ਸੱਚੇ ਮੁਰਸ਼ਦ ਦੀ ਸੇਵਾ ਸੰਗਤ ਕਰਦੇ ਹਾਂ, ਤਾਂ ਉਹ ਸਾਨੂੰ ਪਿਆਰ ਵੰਡਦਾ। ਮੈਨੂੰ ਯਾਦ ਹੈ ਸਾਡੇ ਮੁਰਸ਼ਦ, ਜਦ ਮੈਂ ਆਪਦੀ ਗੱਲ ਕਰਾਂ, ਜਿਹੜੇ ਸਾਡੇ ਮੁਰਸ਼ਦ ਜੀ ਗੱਲ ਕਰਕੇ ਅੱਖਾਂ 'ਚੋਂ ਪਾਣੀ ਆਉਂਦਾ ਸੀਗਾ, ਕੋਈ ਵੀ ਗੱਲ ਉਹਨਾਂ ਨੇ ਕਦੇ ਵੀ ਕੋਈ ਪੋਲੀਟਿਕਸ ਦੀ ਗੱਲ, ਕੋਈ ਹੋਰ ਗੱਲ ਨਹੀਂ, ਉਹਦੇ ਲਈ ਸਾਰੀ ਸੰਗਤ ਜਿਹੜੀ ਸੀ ਉਹ ਬਰਾਬਰ ਹੁੰਦੀ ਸੀ। ਗਰੀਬ ਦੀ ਜ਼ਿਆਦਾ ਇੰਪੋਰਟੈਂਸ ਹੁੰਦੀ ਸੀ ਮੀਰਾਂ ਦੇ ਨਾਲੋਂ। ਸੋ ਉਹ ਜਿਹੜੀ ਸੰਗਤ ਹੈ ਉਹਦਾ ਅਸਰ ਪੈਂਦਾ। ਸੋ ਇਸੇ ਤਰ੍ਹਾਂ ਹੀ ਪੂਰਨ ਸੰਤ ਜਿਹੜੇ ਸਤਿਗੁਰ ਦੀ ਸੰਗਤ ਹੁੰਦੀ ਹੈ, ਨੀਚ ਤੋਂ ਨੀਚ, ਘਟੀਆ ਤੋਂ ਘਟੀਆ, ਚੋਰ, ਹਰਾਮੀ, ਠੱਗ, ਬੇਈਮਾਨ, ਕਰੈਕਟਰਲੈਸ ਬੰਦੇ ਵੀ ਉਹਨਾਂ ਦੀ ਕੰਪਨੀ ਦੇ ਵਿੱਚ ਆ ਕੇ ਨੇਕ ਪੁਰਸ਼ ਬਣ ਜਾਂਦੇ ਨੇ। ਹਿਸਟਰੀ ਦੇ ਵਿੱਚ ਹੰਡਰਡਸ ਐਗਜ਼ਾਮਪਲ ਨੇ ਆਪਣੇ ਕੋਲ, ਹਾਂਜੀ। ਸੋ ਗੁਰੂ ਮਤ ਦੇ ਉੱਤੇ ਚੱਲਣਾ ਹੋਵੇ ਤਾਂ ਜੇ ਪਿਆਰ ਕਰਾਂਗੇ ਤਾਂ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਸੋ ਪਲਟੂ ਸਾਹਿਬ ਇਸ਼ਾਰਾ ਕਰਦੇ ਨੇ ਕਿ ਮੁਕਤੀ ਦਾ ਸਾਧਨ ਤਾਂ ਨਾਮ ਹੈ, ਪਰ ਨਾਮ ਦੇ ਭੰਡਾਰੀ ਅਤੇ ਦਾਤਾ ਕੇਵਲ ਪੂਰਨ ਸੰਤ ਹੁੰਦੇ ਹਨ। ਸੰਤਾਂ ਦਾ ਨਾਮ ਨਾਲ ਅਤੇ ਨਾਮ ਦਾ ਸੰਤਾਂ ਨਾਲ ਗੂੜਾ ਪਿਆਰ ਹੁੰਦਾ ਹੈ। ਕਿਉਂ? ਕਿਉਂਕਿ ਜੇ ਸਾਨੂੰ ਪਤਾ ਲੱਗ ਗਿਆ ਕਿ ਪਿਆਰ ਪੈਦਾ ਹੋ ਜਾਏ ਨਾ ਫਿਰ ਸੰਤਾਂ ਦੇ ਨਾਲ, ਫਿਰ ਅਸੀਂ ਕਹਾਂਗੇ ਜੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਲੇ ਬੜੀ ਹੈ। ਜਦੋਂ ਸਾਨੂੰ ਪਤਾ ਨਾ ਸਾਡਾ ਗੁਰੂ ਪੂਰਨ ਹੈ, ਪਰਫੈਕਟ ਹੈ, ਫਿਰ ਸਾਨੂੰ ਘਬਰਾਉਣ ਦੀ ਲੋੜ ਨਹੀਂ ਮੁਸ਼ਕਲਾਂ ਤੋਂ ਆਪਣੀਆਂ ਤੋਂ। ਜੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਲੇ ਬੜੀ ਹੈ, ਤੂੰ ਮੁਸ਼ਕਲੋਂ ਸੇ ਕਹਿ ਦੋ ਮੇਰਾ ਖੁਦਾ ਬੜਾ ਹੈ। ਫਿਰ ਉਹ ਮੁਸ਼ਕਲਾਂ ਤੇਰੇ ਤੂੰ ਸਤੇ ਕੀ ਚੀਜ਼ ਹੈ ਜੇ ਆ ਗਈ, ਮੇਰਾ ਪਰਮਾਤਮਾ, ਮੇਰਾ ਅੱਲਾ, ਮੇਰਾ ਵਾਹਿਗੁਰੂ, ਮੇਰਾ ਮੁਰਸ਼ਦ ਬਹੁਤ ਵੱਡੀ ਤਾਕਤ ਹੈ, ਕਿਉਂਕਿ ਮੈਂ ਉਹਨੂੰ ਪਿਆਰ ਕਰਦਾ ਤੈਨੂੰ ਉਹਨੇ ਕੀ ਕਰਨਾ ਦੋ ਮਿੰਟ ਧੱਕਾ ਦੇ ਕੇ ਬਾਹਰ ਕੱਢ ਦੇਣਾ ਮੁਸ਼ਕਿਲਾਂ ਨੂੰ ਖੁਸ਼ੀਆਂ ਹੀ ਬਣਨੀ ਹੈ ਜੇ ਉਹ ਮੇਰੇ ਕੋਲ ਮੁਸ਼ਕਿਲ ਆਈਆਂ ਤਾਂ ਉਹਦੀ ਰਜ਼ਾ ਦੇ ਨਾਲ ਉਹਦੇ ਭਾਣੇ ਦੇ ਨਾਲ ਆਈਆਂ ਸੋ ਆਪਾਂ ਪਿਆਰ ਨੂੰ ਕੰਟੀਨਿਊ ਰੱਖਦੇ ਹਾਂ ਲੈਟਸ ਹੀਅਰ ਦਾ ਸੈਕਿੰਡ ਸੌਂਗ
नया बारबेक्यू एंड डिलाइट खाना हो कुछ मजेदार और दिल हो बेताब तो आ जाए नायाब जी हाँ नावल्टी पाकिस्तानी एंड इंडियन फाइन डाइनिंग एक्सपीरियंस टेक आउट बैंकवेट एंड केटरिंग स्पेशल चिकन गोट बारबेक्यू और वेजी डिशेस और तो और नायाब ट्रेडिशनल नाश्ता सैटरडे एंड संडे टू ऑर्डर कॉल 9056768860 9056768860 15 Tandri Road in Mississauga. Nayab Barbecue Delight.
Aisha, ye tum kya sar pakad kar baithi ho?
Ghar mein mehman aa rahe hain aur mujhe 10 jagahon par jana padega grocery ke liye.
10 jagah kyun? Ek hi jagah hai, Fatima Grocers.
Fatima Grocers?
Ji haan, Fatima Grocers. Masale, taza sabziyan, phal, halal gosht, marinated meat items aur special beef steaks bhi. Grocery ka sara saman, saazo awaaz ke reference par special discount bhi. McLaughlin और Bristol के intersection पर New Fatima Grocers 512 Bristol Road, West of Mississauga 9058487000 Fatima Grocers सबसे जबरदस्त
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਆਪਾਂ ਪਲਟੂ ਸਾਹਿਬ ਦੇ ਇੱਕ ਸ਼ਬਦ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਜੇ ਪਰਮਾਤਮਾ ਨਾਲ ਮਿਲਾਪ ਕਰਨਾ ਹੈ ਉਸ ਤਾਕਤ ਦੇ ਦਰਸ਼ਨ ਕਰਨੇ ਨੇ ਤਾਂ ਜਿਹੜਾ ਸਾਡਾ ਮੁਰਸ਼ਦ ਹੈ ਜਿਹੜਾ ਸਾਡਾ ਪੂਰਨ ਗੁਰੂ ਹੈ ਉਹਦੇ ਦੱਸੇ ਹੋਏ ਰਸਤੇ ਉੱਤੇ ਸਾਨੂੰ ਪਿਆਰ ਦੇ ਨਾਲ ਭਗਤੀ ਕਰਨੀ ਪਊਗੀ ਭਜਨ ਸਿਮਰਨ ਕਰਨਾ ਪਊਗਾ ਅਤੇ ਜਦੋਂ ਅਸੀਂ ਪਿਆਰ ਦੇ ਨਾਲ ਭਜਨ ਸਿਮਰਨ ਕਰਦੇ ਹਾਂ ਅਤੇ ਸਾਡਾ ਅੰਦਰਲਾ ਪਰਦਾ ਖੁੱਲ੍ਹ ਜਾਂਦਾ ਹੈ ਉਦੋਂ ਹੀ ਸਾਨੂੰ ਪਤਾ ਲੱਗਦਾ ਵੀ ਜਿਹੜਾ ਗੁਰੂ ਹੈ ਸਾਡਾ ਜਿਹਨੇ ਸਾਨੂੰ ਨਾਮਦਾਨ ਦਿੱਤਾ ਇਹ ਤਾਂ ਖੁਦ ਪਰਮਾਤਮਾ ਅੰਦਰ ਬੈਠਾ ਉਦੋਂ ਜਿਹੜਾ ਸਾਡਾ ਜਿਹੜਾ ਅੰਦਰ ਜਦੋਂ ਪਰਦਾ ਖੁੱਲ੍ਹਦਾ ਨਾ ਫਿਰ ਸਾਡੀ ਜਿਹੜੀ ਅਵਸਥਾ ਹੁੰਦੀ ਹੈ ਉਹ ਸਾਡਾ ਕੋਲ ਪਰਸਨਲ ਤਜਰਬਾ ਹੋ ਜਾਂਦਾ ਅਤੇ ਉਸ ਵੇਲੇ ਸਾਨੂੰ 100% ਯਕੀਨ ਹੋ ਜਾਂਦਾ ਜਿਵੇਂ ਮੈਂ ਕਿਹਾ ਸੀ ਨਾ ਵੀ ਪਹਿਲਾਂ ਸੁਣਨਾ ਫਿਰ ਮੰਨਣਾ ਫਿਰ ਜਾਣਨਾ ਫਿਰ ਅਸੀਂ ਜਾਣ ਜਾਂਦੇ ਹਾਂ ਕਿ ਵਾਕਿਆ ਹੀ ਇਹ ਪਾਵਰ ਹੈ ਸੋ ਉਦੋਂ ਸਾਡਾ ਕੀ ਹੁੰਦਾ ਕਿ ਜਿਹੜੇ ਇੱਕ ਮੁਸਲਮਾਨ ਸੂਫੀ ਸੰਤ ਨੇ ਲਿਖਿਆ ਕਿ ਮੱਕੇ ਦਾ ਦਰਸ਼ਨ ਜੋ ਕਰਦੇ ਕਹਿੰਦੇ ਨੇ ਮੱਕੇ ਮਦੀਨੇ ਦਾ ਜਿਹੜਾ ਦਰਸ਼ਨ ਕਰਦੇ ਨੇ ਉਹਨਾਂ ਦਾ ਇੱਕ ਵਾਰ ਕਹਿੰਦੇ ਨੇ ਵੀ ਹੱਜ ਪੂਰਾ ਹੋ ਗਿਆ ਮੱਕੇ ਦਾ ਦਰਸ਼ਨ ਜੋ ਕਰਦੇ ਹੱਜ ਹੁੰਦਾ ਇੱਕ ਵਾਰ ਮੱਕੇ ਦਾ ਜੋ ਦਰਸ਼ਨ ਕਰਦੇ ਹੱਜ ਹੁੰਦਾ ਇੱਕ ਵਾਰ ਫਕਰਾਂ ਦੀ ਸੋਹਬਤ ਵਿੱਚ ਬਹਿ ਕੇ ਜਿਹੜੇ ਪੂਰਨ ਸੰਤ ਨੇ ਪੂਰਨ ਮੁਰਸ਼ਦ ਨੇ ਫਕਰਾਂ ਦੀ ਸੋਹਬਤ ਵਿੱਚ ਬਹਿ ਕੇ ਹੱਜ ਹੁੰਦੇ ਹਜ਼ਾਰ ਕਹਿੰਦੇ ਜਿਹੜੇ ਅਸੀਂ ਫਿਜ਼ੀਕਲ ਜਾਂਦੇ ਹਾਂ ਦਰਸ਼ਨ ਕਰਨ, ਉਹ ਤਾਂ ਫਿਜ਼ੀਕਲ ਆ, ਬਾਹਰੋਂ ਦਰਸ਼ਨ ਕਰਕੇ ਆ ਜਾਂਦੇ ਹਾਂ, ਪਰ ਜਿਹੜੇ ਫਕਰਾਂ ਦੀ ਪੂਰਨ ਸੰਤਾਂ ਦੇ ਮੁਤਾਬਕ ਅੰਦਰ ਵੜ ਕੇ ਜਦੋਂ ਅਸੀਂ ਉਸ ਕਾਬੇ ਦੇ ਦਰਸ਼ਨ ਕਰਦੇ ਹਾਂ, ਉਸ ਤਾਕਤ ਦੇ ਦਰਸ਼ਨ ਕਰਦੇ ਹਾਂ, ਤਾਂ ਉਹ ਹਜ਼ਾਰ ਹਾਜੀਆਂ ਦੇ ਬਰਾਬਰ ਹੈ। ਕਿਉਂ? ਕਿਉਂਕਿ ਜਦੋਂ ਕੋਈ ਮੁਰਸ਼ਦ ਸਾਡੀ ਤੇ ਸਿਰ 'ਤੇ ਹੱਥ ਰੱਖ ਦਿੰਦਾ ਤਾਂ ਉਹ ਫਿਰ ਕਹਿੰਦੇ ਨੇ ਧਰਮ ਧਰਮ ਰਾਜ ਦੇ ਵਿੱਚ ਜਿਹੜੇ ਜਮਦੂਤ ਨੇ ਸਾਡੇ ਹਿਸਾਬਾਂ ਕਿਤਾਬਾਂ ਦਾ ਵੀ ਕਿੰਨੇ ਚੰਗੇ ਕਿੰਨੇ ਮਾੜੇ ਉਹ ਲੇਖਾ ਹੀ ਪਾੜ ਦਿੰਦੇ ਨੇ, ਕਿਉਂਕਿ ਕਿਹਾ ਜਾਂਦਾ ਕਿ ਉਸਦਾ ਕਦੇ ਹਿਸਾਬ ਨਾ ਹੋਵੇ, ਉਸਦਾ ਕਦੇ ਹਿਸਾਬ ਨਾ ਹੋਵੇ। ਮੁਰਸ਼ਦ ਜੀ ਦਾ ਜਾਮਨ, ਜਾਮਨ ਹੁੰਦਾ ਨਾ ਵੀ ਗਵਾਹ ਕੌਣ ਹੈ ਤੇਰਾ, ਜਿਹਦਾ ਗਵਾਹ ਮਤਲਬ ਇਹੀ ਹੈ ਨਾ ਵੀ ਆਪਾਂ ਕਹਿੰਦੇ ਜਾਮਨ ਕੁਦ ਰਜਿਸਟਰੀ ਕਰਾਉਣੀ ਆ, ਕਦੇ ਥਾਣੇ ਜਾਂਦੇ ਵੀ ਲਿਆ ਜਾਮਨ, ਗਵਾਹ ਲਿਆ ਆਪਣਾ। ਸੋ ਮੁਰਸ਼ਦ ਗਵਾਹ ਦੱਸਿਆ ਵੀ ਧਰਮਰਾਜ ਦੇ ਕੋਲ ਜਦੋਂ ਅਸੀਂ ਪੇਸ਼ ਹੋਵਾਂਗੇ ਮੌਤ ਤੋਂ ਬਾਅਦ ਸਾਡੇ 'ਚ ਕਰਮਾਂ ਦਾ ਹਿਸਾਬ ਕਿਤਾਬ ਕੀਤਾ ਜਾਊਗਾ। ਜਿਹਦਾ ਕੋਈ ਪੂਰਨ ਮੁਰਸ਼ਦ ਹੈ ਉਹਦਾ ਫਿਰ ਧਰਮਰਾਜ ਹਿਸਾਬ ਕਿਤਾਬ ਨਹੀਂ ਕਰਦਾ, ਕਹਿੰਦਾ ਲੈ ਜਾਓ ਯਾਰ ਉਹਨੂੰ ਸਿੱਧਾ ਜਿੱਥੇ ਵੀ ਲੈ ਜਾਣਾ ਅੱਗੇ ਲੈ ਜਾਓ। ਸੋ ਜਿਹੜੇ ਸਾਡਾ ਦੁਨੀਆਂ ਦੇ ਵਿੱਚ ਵੀ ਹੈ ਮਾਂ ਬਾਪ ਹੁੰਦੇ ਨੇ, ਦੇਖ ਲਓ ਮਾਂ ਬਾਪ ਅਤੇ ਮੁਰਸ਼ਦ 'ਚ ਕੀ ਫਰਕ ਹੈ ਕਿ ਇੱਕ ਗੁਨਾਹ ਮਾਂ ਪਿਓ ਦੇਖੇ, ਜੇ ਸਾਡੀ ਇੱਕ ਛੋਟੀ ਜਿਹੀ ਗਲਤੀ ਹੋਵੇ ਕਿਸੇ ਵੀ ਤਰੀਕੇ ਨਾਲ, ਕੋਈ ਚੋਰੀ ਕਰਦੇ ਫੜ ਲਈਏ, ਕੋਈ ਠੱਗੀ ਕਰਦੇ ਫੜ ਲਈਏ, ਕੋਈ ਚਿੱਟੀ ਪੁੜੀ ਸੰਘਾਉਂਦੇ ਜਾਂ ਟਰੱਕ ਲੰਘਾਉਂਦੇ ਉੱਧਰ ਡਰੱਗਸ ਲੰਘਾਉਂਦੇ ਦੇਖ ਲਈਏ, ਇੱਕ ਗੁਨਾਹ ਹੋ ਗਿਆ। ਇੱਕ ਗੁਨਾਹ ਮਾਂ ਪਿਓ ਦੇਖੇ ਘਰ ਸੇ ਦੇਤ ਨਿਕਾਲਾ, ਕਹਿੰਦੇ ਚਲੋ ਘਰੋਂ ਬਾਹਰ ਨਿਕਲ ਜਾ, ਇੱਕ ਗੁਨਾਹ ਕੀਤਾ। ਨਾਲੇ ਮਾਂ ਬਾਪ ਨੇ ਸਾਨੂੰ ਜੰਮੇ ਆ, ਸਾਨੂੰ ਪਿਆਰ ਵੀ ਕਰਦਾ, ਅਸੀਂ ਪਿਆਰ ਕਰਦੇ ਹਾਂ, ਫਿਰ ਵੀ ਜਿਹੜੇ ਮਾਂ ਬਾਪ ਸਾਨੂੰ ਜੰਮੇ ਨੇ, ਜਿਹੜੇ ਮਾਂ ਬਾਪ ਨੇ ਉਹ ਕਹਿੰਦੇ ਇੱਕ ਗੁਨਾਹ ਮਾਂ ਪਿਓ ਦੇਖੇ ਘਰ ਸੇ ਦੇਤ ਨਿਕਾਲਾ, ਲੱਖ ਗੁਨਾਹ ਮੇਰਾ ਮੁਰਸ਼ਦ ਦੇਖੇ। ਮੁਰਸ਼ਦ ਨੂੰ ਪਤਾ ਕਿਉਂਕਿ ਸਾਡੀ ਅੰਦਰੋਂ ਜਾਣਦਾ, ਕਹਿੰਦੇ ਲੱਖ ਗੁਨਾਹ ਦੇਖਦੇ ਨੇ ਸਾਡੇ 'ਚ, ਬਹੁਤ ਗੁਨਾਹ ਹੀ ਗੁਨਾਹ ਨੇ ਸਾਡੇ 'ਚ, ਉੱਪਰੋਂ ਜਿੰਨੇ ਮਰਜ਼ੀ ਅਸੀਂ ਸੰਤ ਬਣੇ ਫਿਰੀਏ, ਧਰਮਾਤਮਾ ਬਣੇ ਫਿਰੀਏ, ਵੀ ਇਮਾਨਦਾਰ ਹਾਂ, ਬੜੀ ਮਿਹਨਤ ਕਰਦੇ ਹਾਂ, ਆਹ ਕਰਦੇ ਹਾਂ, ਵਾਹ ਕਰਦੇ ਹਾਂ, ਆਪਣੇ ਮੀਆਂ ਮਿੱਟੂ ਹੋਈ ਜਾਂਦੇ ਹਾਂ, ਪਰ ਉਹ ਗੁਰੂ ਨੂੰ, ਉਹ ਮੁਰਸ਼ਦ ਨੂੰ ਪਤਾ ਵੀ ਅਸੀਂ ਕੀ ਕਿਹੜੇ ਪਾਣੀ ਦੇ ਪਾਣੀ ਹਾਰ ਹਾਂ। ਸੋ ਲੱਖ ਗੁਨਾਹ ਮੇਰਾ ਮੁਰਸ਼ਦ ਦੇਖੇ ਪੜਦੇ ਪਾਵਨ ਵਾਲਾ। ਸੋ ਇਹਦਾ ਮਤਲਬ ਕੀ ਹੈ, ਇੱਕ ਗੁਨਾਹ ਮਾਂ ਪਿਓ ਦੇਖੇ ਘਰ ਸੇ ਦੇਤ ਨਿਕਾਲਾ, ਉਹ ਘਰੋਂ ਕੱਢ ਦਿੰਦੇ ਨੇ, ਲੱਖ ਗੁਨਾਹ ਮੇਰਾ ਮੁਰਸ਼ਦ ਦੇਖੇ ਪੜਦੇ ਪਾਵਨ ਵਾਲਾ। ਸੋ ਜਦੋਂ ਅੰਦਰਲਾ ਪੜਦਾ ਖੁੱਲ੍ਹ ਗਿਆ ਨਾ, ਗੱਲ ਤਾਂ ਮਿਹਨਤ ਦੀ ਹੈ ਅਤੇ ਪਿਆਰ ਦੀ ਹੈ, ਪਿਆਰ ਨਾਲ ਜਦੋਂ ਅੰਦਰਲਾ ਪੜਦਾ ਖੁੱਲ੍ਹ ਜਾਂਦਾ ਫਿਰ ਸਾਡੀ ਹਾਲਤ ਕਿਹੋ ਜਿਹੀ ਹੋਜੂਗੀ? ਜਦੋਂ ਅੰਦਰਲਾ ਪੜਦਾ ਖੁੱਲ੍ਹ ਜਾਂਦਾ ਉਦੋਂ ਸਾਡੀ ਹਾਲਤ ਇਹ ਹੋਜੂਗੀ, ਦਿਲ ਦੇ ਕਰ ਦਿਲਬਰ ਮਾਹੀ ਨੂੰ, ਦਿਲ ਦੇ ਕੇ ਦਿਲਬਰ ਮਾਹੀ ਨੂੰ ਦਿਲਦਾਰ ਦੀ ਪੂਜਾ ਕਰਨੀ ਹੈ। ਦਿਲ ਦੇ ਕੇ ਦਿਲਬਰ ਮਾਹੀ ਨੂੰ ਦਿਲਦਾਰ ਦੀ ਪੂਜਾ ਕਰਨੀ ਹੈ, ਤੂੰ ਸਾਂਭ ਮਸੀਤਾਂ ਐ ਮੁੱਲਾਂ, ਤੂੰ ਸਾਂਭ ਮਸੀਤਾਂ ਐ ਮੁੱਲਾਂ, ਅਸੀਂ ਯਾਰ ਦੀ ਪੂਜਾ ਕਰਨੀ ਹੈ, ਤੂੰ ਮੋਮਨ ਹੈ ਮੈਂ ਆਸ਼ਕ ਹਾਂ, ਤੇਰੇ ਨਾਲ ਅਸਾਂ ਦੀ ਨਹੀਂ ਨਿਭਣੀ, ਤੂੰ ਸਜਦਾ ਕਰਦਾ ਕਾਬੇ ਨੂੰ, ਅਸੀਂ ਯਾਰ ਦੀ ਪੂਜਾ ਕਰਨੀ ਹੈ। ਸੋ ਲਿਵਿੰਗ ਗੋਡ ਜਿਹੜਾ ਸਾਡੇ ਅੰਦਰ ਬੈਠਾ, ਅੰਦਰੋਂ ਜਦੋਂ ਤੁਸੀਂ ਵੜ ਜਾਓਗੇ ਫਿਰ ਤੁਹਾਨੂੰ ਪਤਾ ਵੀ ਇਸ ਤਾਕਤ ਨੇ, ਇਸ ਪਰਮਾਤਮਾ ਨੇ, ਇਸ ਅੱਲਾ ਨੇ, ਇਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਉਹ ਤਾਕਤ ਸਾਡੇ ਅੰਦਰ ਹੈ। ਜਦੋਂ ਅੰਦਰ ਦਰਸ਼ਨ ਹੋ ਗਏ ਤਾਂ ਸਾਡਾ ਲਾਈਟ ਹੀ ਲਾਈਟ ਹੈ, ਸਾਨੂੰ ਪੱਤੇ ਪੱਤੇ ਜਿਹੜੇ ਜਿਹੜੇ ਜਾਨਵਰਾਂ 'ਚੋਂ, ਪੰਛੀਆਂ 'ਚੋਂ, ਟੈਲੀਫੋਨਾਂ 'ਚੋਂ, ਰੇਡੀਓ ਦੇ ਸਾਰੇ ਕੁਛ ਪਰਮਾਤਮਾ ਹੀ ਨਜ਼ਰ ਆਊਗਾ, ਕਿਉਂਕਿ ਪਰਮਾਤਮਾ ਨੇ ਪੈਦਾ ਕੀਤਾ। ਪਰ ਦਰਸ਼ਨ ਉਦੋਂ ਹੀ ਹੋਊਗਾ, ਪਤਾ ਉਦੋਂ ਹੀ ਲੱਗੂ ਜਦੋਂ ਅਸੀਂ ਅੰਦਰ ਉਸ ਤਾਕਤ ਦੇ ਨਾਲ ਕਨੈਕਸ਼ਨ ਜੋੜ ਲਾਂਗੇ। ਪਲਟੂ ਸਾਹਿਬ ਵਾਰ ਵਾਰ ਸਾਨੂੰ ਤਾਕੀਦ ਕਰਦੇ ਨੇ ਕਿ ਜੇਕਰ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਉਸਦੀ ਸਾਜੀ ਹੋਈ ਸਾਰੀ ਖਲਕਤ, ਸਾਰੀ ਦੁਨੀਆਂ ਨੂੰ ਪਿਆਰ ਕਰਨਾ ਚਾਹੀਦਾ, ਕਿਸੇ ਨਾਲ ਨਫ਼ਰਤ ਨਾ ਕਰੋ। ਜਿੰਨੀ ਸਾਡੇ ਮਨ ਵਿੱਚ ਵਧੇਰੇ ਨਿਮਰਤਾ ਹੋਵੇਗੀ, ਜਿੰਨੀ ਵੱਧ ਸਾਡੇ ਵਿੱਚ ਆਜੀ ਹੋਵੇਗੀ, ਉਨਾ ਹੀ ਵੱਧ ਸਾਡਾ ਖਿਆਲ ਪਰਮਾਤਮਾ ਦੀ ਭਗਤੀ ਦੇ ਵੱਲ ਜਾਵੇਗਾ। ਅਗਰ ਅਸੀਂ ਉਸਦੇ ਦੀਦਾਰ ਕਰਨਾ ਚਾਹੁੰਦੇ ਹਾਂ ਤਾਂ ਸਾਡਾ ਹਿਰਦਾ ਬਹੁਤ ਕੋਮਲ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਦੀ ਇਗਜ਼ਾਮਪਲ ਸਾਡੇ ਸਾਹਮਣੇ ਹੈ। ਕੁੱਲ ਮਾਲਕ ਹੋ ਕੇ ਵੀ ਆਪਣੇ ਆਪ ਨੂੰ ਉਹ ਲਾਲਾ ਗੋਲਾ ਕਹਿੰਦੇ ਸੀ, ਦਾਸਾਂ ਦਾ ਦਾਸ ਕਹਿੰਦੇ ਸੀ, ਨੀਚ ਕਰਮਾ ਕਹਿੰਦੇ ਸੀ। ਉਹਨਾਂ ਦੀ ਬਾਣੀ ਵਿੱਚ ਆਉਂਦਾ ਨਾ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਨਾ। ਪਲਟੂ ਸਾਹਿਬ ਫਰਮਾਉਂਦੇ ਨੇ ਕਿ ਮਨ ਵਿੱਚ ਹੰਕਾਰ ਰੱਖ ਕੇ ਕਦੇ ਵੀ ਭਗਤੀ ਕਾਮਯਾਬ ਨਹੀਂ ਹੋ ਸਕਦੀ, ਇਸ ਦੇ ਉਲਟ ਬਿਰਹਾ ਪ੍ਰੇਮ ਪਿਆਰ ਨਾਲ ਪਰਮਾਤਮਾ ਦੀ ਖੋਜ ਕਰਨੀ ਚਾਹੀਦੀ ਹੈ। ਉਸ ਅੱਲਾ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ, ਉਹ ਸਿਰਫ ਭਗਤੀ ਪਿਆਰ ਔਰ ਇਸ਼ਕ ਨਾਲ ਪਰੇਸ਼ਾਨ ਹੁੰਦਾ ਹੈ। ਪ੍ਰੇਮ ਭਗਤੀ ਜਾਂ ਇਸ਼ਕ ਹੀ ਪਰਮਾਤਮਾ ਦੀ ਦਰਗਾਹ ਦਾ ਅਸਲੀ ਪਾਸਪੋਰਟ ਹੈ, ਰਾਹਦਾਰੀ ਹੈ। ਹੁਣ ਪਲਟੂ ਸਾਹਿਬ ਇੱਥੇ ਤਿੰਨ ਐਗਜ਼ਾਮਪਲਾਂ ਦੇ ਕੇ ਐਗਜ਼ਾਮਪਲਾਂ ਦਿੰਦੇ ਨੇ, ਇੱਕ ਰਾਮਚੰਦਰ ਜੀ ਦੀ ਹੈ, ਇੱਕ ਕ੍ਰਿਸ਼ਨ ਭਗਵਾਨ ਦੀ ਹੈ, ਇੱਕ ਯੁਧਿਸ਼ਠਰ ਜਿਹਨੂੰ ਧਰਮਰਾਜ ਕਹਿੰਦੇ ਸੀ, ਧਰਮਰਾਜ ਯੁਧਿਸ਼ਠਰ, ਉਹਦੀ ਇਗਜ਼ਾਮਪਲ ਹੈ। ਤਿੰਨ ਇਗਜ਼ਾਮਪਲਾਂ ਦੇ ਕੇ ਦੱਸਦੇ ਨੇ ਵੀ ਇਹ ਤਿੰਨੇ ਜਿਹੜੀਆਂ ਸੀਗੀਆਂ ਉਹ ਜਿਹਦੇ ਵਿੱਚ ਇਹ ਪ੍ਰੂਵ ਕਰਦੇ ਨੇ ਕਿ ਸਿਰਫ ਪਿਆਰ ਦੇ ਨਾਲ ਭਗਤੀ ਜਿਹੜੀ ਹੈ ਪਿਆਰ ਦੇ ਨਾਲ ਕੀਤੀ ਜਾਵੇ। ਪਰਮਾਤਮਾ ਦਾ ਜਿਹੜਾ ਝੁਕਾਉ ਹੈ, ਪਰਮਾਤਮਾ ਉੱਥੇ ਹੀ ਦਰਸ਼ਨ ਦਿੰਦਾ ਜਿੱਥੇ ਪਿਆਰ ਹੁੰਦਾ। ਹਾਂਜੀ, ਸੋ ਪਹਿਲੀ ਇਗਜ਼ਾਮਪਲ ਉਹਨਾਂ ਨੇ ਪਲਟੂ ਸਾਹਿਬ ਨੇ ਦਿੱਤੀ ਕਿ ਉਸੇ ਗੱਲ ਨੂੰ ਕੰਟੀਨਿਊ ਰੱਖਦੇ ਨੇ ਕਿ ਕੇਵਲ ਭਗਤ ਪਿਆਰ ਸਾਹਿਬ ਕੋ ਸਾਹਿਬ ਭਗਤੀ ਕੋ ਰਾਜੀ। ਹੁਣ ਪਹਿਲੀ ਇਗਜ਼ਾਮਪਲ ਕੀ ਹੈ, ਤਜਾ ਸਕਲ ਪਕਵਾਨ ਲੀਆ ਦਾਸੀ ਸੁਤ ਭਾਜੀ। ਇਹਦੇ ਵਿੱਚ ਕ੍ਰਿਸ਼ਨ ਚੰਦਰ ਜਿਹਾ ਕ੍ਰਿਸ਼ਨ ਭਗਵਾਨ ਦੀ ਇਗਜ਼ਾਮਪਲ ਹੈ। ਤੁਹਾਨੂੰ ਆਪਾਂ ਨੂੰ ਪਤਾ ਹੈ ਕਿ ਜਦੋਂ ਕੌਰਵਾਂ ਅਤੇ ਪਾਂਡਵਾਂ ਦੀ ਲੜਾਈ ਬਿਲਕੁਲ ਤਿਆਰ ਸੀ, ਕਲਾਈਮੈਕਸ 'ਤੇ ਸੀ, ਦੋਨੇ ਮੰਨ ਨਹੀਂ ਰਹੇ ਸੀ, ਉਹ ਦੁਰਯੋਧਨ ਸਾਹਿਬ ਸੀਗੇ ਆਕੜੇ ਹੋਏ ਸੀ ਅਤੇ ਧ੍ਰਿਤਰਾਸ਼ਟਰ ਜੀ ਪੁੱਤਰ ਮੋਹ ਦੇ ਵਿੱਚ ਕੋਈ ਗੱਲ ਨੂੰ ਸੁਣਨ ਨੂੰ ਤਿਆਰ ਸੀਗੇ। ਕ੍ਰਿਸ਼ਨ ਜੀ ਨੇ ਸੋਚਿਆ ਵੀ ਮੈਂ ਲਾਸਟ ਟਾਈਮ ਆਪਣੇ ਲੈਵਲ 'ਤੇ ਕੋਸ਼ਿਸ਼ ਕਰਦਾ। ਸ਼ਾਂਤੀ ਦੂਤ ਬਣ ਕੇ ਉਹ ਹਸਤਨਾਪੁਰ ਗਏ, ਯੁਧਿਸ਼ਠਿਰ ਉੱਥੇ ਉਹਨਾਂ ਦੇ ਦਰਬਾਰ 'ਚ ਪੇਸ਼ ਹੋਏ। ਸੋ ਉਸ ਵੇਲੇ ਜਿਹੜਾ ਦੁਰਯੋਧਨ ਸੀਗਾ, ਧ੍ਰਿਤਰਾਸ਼ਟਰ ਦਾ ਮੁੰਡਾ, ਸਮਝ ਲਓ ਸਮਰਾਟ ਸੀਗਾ, ਅਤੇ ਉਹਨੂੰ ਇਹ ਸੀਗਾ ਵੀ ਕ੍ਰਿਸ਼ਨ ਭਗਵਾਨ ਆਏ ਨੇ। ਹਾਂਜੀ, ਉਹ ਭਗਵਾਨ ਤਾਂ ਮੰਨਦਾ ਹੀ ਨਹੀਂ ਸੀ, ਉਹ ਤਾਂ ਆਪਣਾ ਰਿਸ਼ਤੇਦਾਰ ਮੰਨਦਾ ਸੀ ਵੀ ਇਹ ਹੁਣ ਮੈਂ ਇਹਨਾਂ ਨੂੰ ਆਪਣੇ ਕੋਲ ਠਹਿਰਾਊਂਗਾ, ਵਧੀਆ ਖਾਣੇ ਪੀਣੇ ਖਿਲਾਵਾਂਗੇ ਅਤੇ ਵਧੀਆ ਗਿਫਟ ਦੇਵਾਂਗੇ ਅਤੇ ਰਾਤ ਨੂੰ ਵਰਿਆ ਲਾਂਗੇ ਅਤੇ ਇਹਨਾਂ ਨੂੰ ਆਪਣੇ ਹੱਕ 'ਚ ਕਰ ਲਾਂਗੇ, ਫਿਰ ਕੌਰਵ ਕੁਛ ਕਰ ਹੀ ਨਹੀਂ ਸਕਦੇ, ਆਪਣਾ ਕੁਛ ਕਰ ਹੀ ਨਹੀਂ ਸਕਦੇ। ਜਦੋਂ ਉਹਨੇ ਫੋਰਸ ਕੀਤਾ ਕਿ ਕ੍ਰਿਸ਼ਨ ਨੂੰ ਕਿ ਤੁਸੀਂ ਮੇਰੇ ਘਰ ਆ ਕੇ ਠਹਿਰੋ, ਉਹਦੇ ਫਾਦਰ ਨੇ ਵੀ ਕਿਹਾ ਤੁਸੀਂ ਉੱਥੇ ਜਾ ਕੇ ਠਹਿਰਨਾ ਅਤੇ ਕ੍ਰਿਸ਼ਨ ਭਗਵਾਨ ਨੇ ਉਹਨਾਂ ਦੀ ਰਿਕੁਐਸਟ ਜਿਹੜੀ ਹੈ ਉਹ ਠੁਕਰਾ ਤੀ ਅਤੇ ਠੁਕਰਾ ਕੇ ਉਹ ਕਹਿੰਦੇ ਨਹੀਂ। ਉਹ ਸਿੱਧਾ ਵਿਦਰ ਜਿਹੜਾ ਹਾਲਾਂਕਿ ਉਹਨਾਂ ਦਾ ਮਿਨਿਸਟਰ ਸੀ, ਗਰੀਬ ਹੁੰਦਾ ਸੀਗਾ ਅਤੇ ਉਹਦੀ ਜਿਹੜੀ ਘਰ ਵਾਲੀ ਸੀ ਔਰ ਵਿਦਰ ਸੀਗਾ, ਉਹ ਹਮੇਸ਼ਾ ਪਿਆਰ ਦੇ ਵਿੱਚ ਕ੍ਰਿਸ਼ਨ ਨੂੰ ਰੱਬ ਦਾ ਰੂਪ ਸਮਝਦੇ ਸੀ ਕਿਉਂਕਿ ਉਹਨਾਂ ਦਾ ਅੰਦਰ ਮਿਹਨਤ ਕਰਕੇ ਪਰਦਾ ਖੁੱਲ੍ਹ ਗਿਆ ਸੀ। ਸੋ ਕ੍ਰਿਸ਼ਨ ਭਗਵਾਨ ਨੇ ਉਹ ਵਧੀਆ ਵੱਡੇ ਮਹਿਲਾਂ ਨੂੰ ਛੱਡ ਕੇ, ਧ੍ਰਿਤਰਾਸ਼ਟਰ ਦੇ ਮੁੰਡੇ ਦੇ ਵੱਡੇ ਵੱਡੇ ਪਕਵਾਨ ਨੂੰ, ਅਮੀਰਾਂ ਨੂੰ ਛੱਡ ਕੇ ਉਹ ਵਿਦਰ ਦੀ ਕੁਟੀਆ ਵਿੱਚ ਗਏ ਅਤੇ ਉੱਥੇ ਜਾ ਕੇ ਕੀ ਕੀਤਾ, ਜਦੋਂ ਉੱਥੇ ਉਹਨਾਂ ਦੀ ਕੁਟੀਆ 'ਚ ਗਏ ਤਾਂ ਉਹਦੀ ਜਿਹੜੀ ਵਾਈਫ ਹੈ ਉਹ ਇੰਨੇ ਪਿਆਰ ਦੇ ਵਿੱਚ ਮਗਨ ਹੋ ਗਈ ਕਿ ਜਿਹੜਾ ਸਾਗ ਖਿਲਾਇਆ, ਸਾਗ ਦੇ ਵਿੱਚ ਉਹ ਨੂਣ ਪਾਉਣਾ ਹੀ ਭੁੱਲ ਗਈ। ਜਦੋਂ ਨੂਣ ਪਾਉਣਾ ਭੁੱਲ ਗਈ ਅਤੇ ਕ੍ਰਿਸ਼ਨ ਭਗਵਾਨ ਖਾਂਦੇ ਰਹੇ ਖਾਂਦੇ ਰਹੇ ਅਤੇ ਬਾਅਦ ਦੇ ਵਿੱਚ ਜਦੋਂ ਵਿਦਰ ਨੇ ਮੁਰਕੀ ਚੱਕੀ ਤਾਂ ਵਿਦਰ ਨੇ ਕਿਹਾ ਆਪਣੀ ਵਾਈਫ ਨੂੰ, ਕਹਿੰਦੀ ਉਹ ਆ ਕੀ ਕੀਤਾ, ਤਿੰਨੇ ਸਾਗ 'ਚ ਤਾਂ ਨੂਣ ਹੀ ਨਹੀਂ ਪਾਇਆ। ਉਹ ਗਲਤੀ ਮੰਨਣ ਲੱਗੀ ਕਿ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਵੀ ਮਹਾਰਾਜ ਮੈਨੂੰ ਤਾਂ ਯਾਦ ਹੀ ਨਹੀਂ ਤੁਹਾਡੇ, ਮੇਰਾ ਬੇਸੁਰਤ ਜੀ ਹੋ ਗਈ, ਮੈਨੂੰ ਤਾਂ ਸਾਰ ਅੱਖਾਂ 'ਚੋਂ ਪਾਣੀ ਆਈ, ਮੇਰਾ ਕੋਈ ਖਿਆਲ ਹੀ ਨਹੀਂ, ਮੈਂ ਸੋਚਦਾ ਪਰਮਾਤਮਾ ਆ ਗਿਆ ਇਸ ਕਰਕੇ ਮੈਂ ਨੂਣ ਪਾਉਣਾ ਭੁੱਲ ਗਈ। ਅਤੇ ਕ੍ਰਿਸ਼ਨ ਭਗਵਾਨ ਨੇ ਉਹਦੇ ਨੂੰ ਕਿਹਾ, ਕਹਿੰਦਾ ਨਹੀਂ ਇਹੋ ਜਿਹਾ ਸਾਗ ਤਾਂ ਮੈਂ ਕਦੇ ਖਾਧਾ ਹੀ ਨਹੀਂ, ਮੇਰੇ ਸਾਗ 'ਚ ਤਾਂ ਨੂਣ ਸੀਗਾ, ਇਹ ਹੁਣ ਤੇਰਾ ਫਿੱਕਾ ਹੋ ਗਿਆ ਉਹਨੇ। ਸੋ ਕਹਿਣ ਦਾ ਪਰਪਜ਼ ਇਹ ਹੈ, ਇਸ ਇਗਜ਼ਾਮਪਲ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਆਰ ਜਿੱਥੇ ਹੁੰਦਾ ਬੰਦਾ ਉੱਧਰ ਨੂੰ ਜਾਂਦਾ। ਹਾਂ, ਅੱਜ ਦਾ ਕਲਯੁਗ ਹੈ, ਅੱਜ ਦਾ ਇਹ ਆ ਵੀ ਜੇ ਗਰੀਬ ਬੰਦਾ ਜਿਹੜਾ ਉਹਨੂੰ ਪਿਆਰ ਕਰਦਾ ਨਹੀਂ, ਅਲੱਗ ਕਹਿੰਦਾ ਸਾਨੂੰ MLA ਨੇ ਬੁਲਾਇਆ, ਸਾਨੂੰ ਕੌਂਸਲਰ ਨੇ ਬੁਲਾਇਆ, ਉੱਧਰ ਜਾਂਦੇ ਹਾਂ, ਅਮੀਰ ਬੰਦੇ ਨੇ ਬੁਲਾਇਆ, ਅੱਜ ਮੈਨੂੰ ਸੈਕਟਰੀ ਨੇ ਬੁਲਾਇਆ, ਰਿਪ੍ਰਜੈਂਟੇਟਿਵ ਦੂਜੇ ਨੂੰ ਕੋਈ ਖਿਆਲ ਨਹੀਂ ਕਰਦਾ, ਉਹਨਾਂ ਦੇ ਪੱਲੇ ਹੈ ਵੀ ਕੱਖ ਨਹੀਂ ਹੁੰਦਾ। ਜਿੱਥੇ ਤੁਹਾਨੂੰ ਪਿਆਰ ਮਿਲਣਾ, ਮੈਂ ਅਕਸਰ ਕਹਿਣਾ ਹੁਣ ਤੁਸੀਂ ਅਮੀਰਾਂ ਦੇ ਘਰ ਜਾਓ, ਵੱਡੇ ਵੱਡੇ ਘਰ ਨੇ, ਹੋਰ ਨੇ, ਸਾਰਿਆਂ 'ਤੇ ਨਹੀਂ ਲਾਗੂ ਕਰਦਾ। ਮੇਰੇ ਨਾਲ ਕੱਲ੍ਹ ਪਰਸੋਂ ਇੱਕ ਮੈਂ ਕਿਤੇ ਗੱਲ ਕਹਿ ਬੈਠਿਆ ਅਤੇ ਉਹ ਕਹਿੰਦੇ ਭਾਈ ਸਾਹਿਬ ਜੋ ਤੁਸੀਂ ਸਾਡੇ ਘਰ ਹੋਣਾ ਤੁਹਾਡਾ ਤਾਂ ਅਸੀਂ ਤੁਹਾਡਾ ਤਾਂ ਹਮੇਸ਼ਾ ਹੀ ਜਿੱਦਮਾਨ ਕਰਦੇ ਹਾਂ, ਮੇਰਾ ਮੈਂ ਜਨਰਲ ਗੱਲ ਕਰਦੇ ਹਾਂ ਕਿ ਅਮੀਰਾਂ ਦੇ ਘਰ ਜਾਓ, ਵਧੀਆ ਮਕਾਨ ਹੁੰਦੇ ਨੇ, ਵਧੀਆ ਸੋਫੇ ਹੁੰਦੇ ਨੇ, ਮਹਿੰਗੀ ਕੱਪ ਹੁੰਦੇ ਨੇ, ਪਰ ਚਾਹ ਡੇਢ ਘੰਟੇ ਪਿੱਛੋਂ ਹੁੰਦੀ ਹੈ, ਚਾਹ ਠੰਡੀ ਹੁੰਦੀ ਹੈ। ਅਤੇ ਗਰੀਬ ਦੇ ਘਰ ਜਾਓ, ਬੇਸ਼ੱਕ ਮੰਜਾ ਟੁੱਟਿਆ ਹੀ ਹੋਊਗਾ, ਉਹਨੇ 10 ਵਾਰੀ ਉਹ ਜਿਹੜਾ ਕੱਪ ਟੁੱਟਿਆ ਉਹ ਮਾਂਜ 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 ਕੇ ਸਾਫ਼ ਕਰਨੀ ਅਤੇ ਚਾਹ ਵੀ ਇਲਾਇਚੀਆਂ ਵੀ ਵੱਧ ਪਾਉਣੀਆਂ, ਦੁੱਧ ਵੀ ਵੱਧ ਪਾਉਣਾ, ਚੀਨੀ ਵੱਧ ਪਾਉਣੀ ਹੈ, ਪਿਆਰ ਨਾ ਦੇਣੀ ਹੈ ਤੁਹਾਨੂੰ। ਸੋ ਇਸ ਕਰਕੇ ਇੱਥੇ ਇਹ ਕਹਿੰਦਾ ਸਭਸੇ ਉੱਚੀ ਪ੍ਰੇਮ ਸਜਾਈ, ਇਹ ਸ਼ਬਦ ਆਉਂਦਾ ਜਦੋਂ ਕ੍ਰਿਸ਼ਨ ਭਗਵਾਨ, ਸਭਸੇ ਉੱਚੀ ਪ੍ਰੇਮ ਸਜਾਈ ਦਰਯੋਧਨ ਕੀ ਸੇਵਾ ਤਿਆਗੇ ਸਾਗ ਬਿਦਰ ਘਰ ਖਾਈ। ਇਹ ਸੰਸਕ੍ਰਿਤ ਦੀ ਵਰਡਿੰਗ ਹੈ ਕਿ ਬਿਦਰ ਦਾ ਜਾ ਕੇ ਉਹਨਾਂ ਨੇ ਸਾਗ ਖਾਧਾ ਅਤੇ ਦੁਰਯੋਧਨ ਨੂੰ ਉਹਨਾਂ ਨੇ ਰਿਫਿਊਜ਼ ਕੀਤਾ। ਇਹ ਪਹਿਲੀ ਇਗਜ਼ਾਮਪਲ ਹੈਗੀ ਜਿਹੜਾ ਪ੍ਰੂਵ ਕਰਦੀ ਹੈ ਵੀ ਕ੍ਰਿਸ਼ਨ ਭਗਵਾਨ ਨੇ ਖੁਦ ਵਿਦਰ ਪਿਆਰ ਕਰਦਾ ਸੀ, ਉਹਦੀ ਵਾਈਫ ਉਹਨੂੰ ਪਿਆਰ ਕਰਦੀ ਸੀ, ਰੱਬ ਕਰਦੀ ਭਗਤੀ ਕਰਦੇ ਸੀ, ਮਿਹਨਤ ਕਰਦੇ ਸੀ, ਹੱਕ ਲਾਲ ਦੀ ਕਮਾਈ ਕਰਦੇ ਸੀਗੇ। ਸੋ ਉਹਨਾਂ ਨੇ ਦੁਰਯੋਧਨ ਨੂੰ ਛੱਡ ਕੇ ਸਿੱਧਾ ਉਹਨਾਂ ਦੀ ਝੌਂਪੜੀ ਜਾ ਕੇ ਸਾਗ ਮਿੰਦਾ ਖਾਧਾ। ਸੋ ਪਰਮਾਤਮਾ ਜਿਹੜੇ ਵੀ ਨੇ ਉਹ ਹਮੇਸ਼ਾ ਪਿਆਰ ਦੇ ਭੁੱਖੇ ਨੇ, ਪਿਆਰ ਦੇ ਤਾਂ ਵੈਸੇ ਦੁਨੀਆਂ ਸਾਰੇ ਹੀ ਭੁੱਖੇ ਨੇ। ਬੱਚੇ ਨੂੰ ਕਰੋ, ਜੇ ਤੁਸੀਂ ਕੁੱਤਾ ਵੀ ਰੱਖ ਲਿਆ, ਸਾਡੇ ਕੋਲ ਮੈਗੀ ਰੱਖੀ ਹੈ ਛੋਟੀ ਜੀ, ਉਹ ਵੀ ਪਿਆਰ ਨਾਲ, ਜਿਹੜਾ ਉਹਨੂੰ ਪਿਆਰ ਕਰਦਾ ਉਹ ਅੰਦਰ ਬੜੋ ਜਾ ਕੇ ਪੈਰਾਂ ਨੂੰ ਚੁੰਮਦੀ ਹੈ। ਹਾਂਜੀ, ਬੰਦਿਆਂ ਨੇ ਤਾਂ ਕਰਨਾ ਹੀ ਹੈ, ਪਰਮਾਤਮਾ ਨੇ ਤਾਂ ਕਰਨਾ ਹੀ ਹੈ, ਕਿਉਂਕਿ ਪਰਮਾਤਮਾ ਤਾਂ ਸਾਰਿਆਂ ਦੇ ਵਿੱਚ ਹੀ ਬੈਠਾ। ਜਿੱਥੇ ਪਿਆਰ ਹੋਊ, ਜਿੱਥੇ ਪ੍ਰੇਮ ਹੋਊਗਾ, ਉੱਧਰ ਸਾਡੀ ਅਟਰੈਕਸ਼ਨ ਆਟੋਮੈਟਿਕਲੀ ਹੋ ਜਾਣੀ ਹੈ। ਸੋ ਜਦੋਂ ਵੀ ਅਸੀਂ ਮੈਡੀਟੇਸ਼ਨ ਕਰੀਏ, ਭਜਨ ਸਿਮਨ ਕਰੀਏ, ਕੋਈ ਲਾਲਸਾ ਨਾ ਰੱਖੋ, ਕੋਈ ਪਿੱਛੇ ਡਿਮਾਂਡ ਨਾ ਹੋਵੇ ਵੀ ਮੈਂ ਹੁਣ ਅੱਧਾ ਘੰਟਾ ਘੰਟਾ ਕੁ ਪਾਠ ਕਰ ਲਿਆ ਤੇ ਮੈਨੂੰ ਨੌਕਰੀ ਮਿਲ ਜੂਗੀ, ਜਾਂ ਅੱਜ ਮੇਰਾ ਕੋਈ ਮਕਾਨ ਵਿਕ ਜੂਗਾ, ਜਾਂ ਅੱਜ ਕੋਈ ਮੋਰਗੇਜ ਵਾਲਾ ਫਸ ਜੂਗਾ, ਜਾਂ ਅੱਜ ਕੋਈ ਐਨਕਾਂ ਹੀ ਵਿਕ ਜਾਣਗੀਆਂ, ਜਾਂ ਅੱਜ ਟੀਚਰ ਆ ਕੇ ਕੋਈ ਟਿਊਸ਼ਨਾਂ ਹੀ ਆ ਜਾਣਗੀਆਂ, ਸੋ ਜਾਂ ਪੋਲੀਟੀਸ਼ੀਅਨ ਆ ਮੈਨੂੰ ਵੋਟਾਂ ਹੀ ਪੱਕੀਆਂ ਹੋ ਜਾਣਗੀਆਂ ਡਰਾਵੇ ਕਰਕੇ। ਡਰਾਵੇ ਡੂਮੇ ਨਹੀਂ, ਪਰਮਾਤਮਾ ਸਾਡੇ ਘੱਟ ਘੱਟ ਦੀ ਜਾਣਦਾ, ਜਿੱਥੇ ਸੱਚਾ ਪਿਆਰ ਹੋਊਗਾ ਉੱਥੇ ਹੀ ਤੁਹਾਡੇ ਘਰ ਦੇ ਵਿੱਚ, ਤੁਹਾਡੇ ਕੰਮ ਦੇ ਵਿੱਚ, ਤੁਹਾਡੇ ਬਿਜ਼ਨਸ ਦੇ ਵਿੱਚ, ਤੁਹਾਡੀ ਰੂਹਾਨੀ ਦੇ ਵਿੱਚ ਹਮੇਸ਼ਾ ਬਰਕਤ ਪੈਂਦੀ ਹੈ। ਸੋ ਪਹਿਲੀ ਇਗਜ਼ਾਮਪਲ ਜਿਹੜੀ ਹੈ ਉਹ ਕ੍ਰਿਸ਼ਨ ਭਗਵਾਨ ਦੀ ਦਿੱਤੀ ਹੈ ਕਿ ਕ੍ਰਿਸ਼ਨ ਭਗਵਾਨ ਕਿਉਂ ਦੁਰਯੋਧਨ ਨੂੰ ਛੱਡ ਕੇ ਉਹਦੀ ਸੇਵਾ ਨੂੰ ਰਿਫਿਊਜ਼ ਕਰਕੇ ਬਿਦਰ ਦੇ ਘਰ ਫਿੱਕਾ ਸਾਗ ਖਾਣ ਗਏ ਸੀ, ਕਿਉਂਕਿ ਉੱਥੇ ਪਿਆਰ ਸੀ। ਸੋ ਲੈਟਸ ਹੀਅਰ ਦ ਥਰਡ ਸੌਂਗ, ਦੈਨ ਵੀ ਕੈਨ ਗੋ ਵਿਦ ਦ ਸੈਕਿੰਡ ਐਗਜ਼ਾਮਪਲ। ਸੋ ਵੈਲਕਮ ਬੈਕ, ਆਪਾਂ ਐਗਜ਼ਾਮਪਲ ਦੇ ਰਹੇ ਸੀਗੇ ਕਿ ਪਰਮਾਤਮਾ ਨੂੰ ਕਿਸ ਤਰ੍ਹਾਂ ਪਿਆਰਾ ਹੈ, ਕਿਸ ਤਰ੍ਹਾਂ ਪਰਮਾਤਮਾ ਦੀ ਜਿਹੜੀ ਅਟਰੈਕਸ਼ਨ ਹੈ, ਪਰਮਾਤਮਾ ਨਾਲ ਮਿਲਾਪ ਹੈ, ਉਹ ਸਿਰਫ ਪਿਆਰ ਕਰਕੇ ਹੁੰਦਾ, ਪਿਆਰ ਦੇ ਭੁੱਖਾ ਪਰਮਾਤਮਾ, ਹੋਰ ਕਿਸੇ ਚੀਜ਼ ਤੋਂ ਨਹੀਂ। ਜੇ ਤੂੰ ਆਪਣੇ ਖਿਆਲ ਹੋਊਗਾ ਵੀ ਵਧੀਆ ਦਾਨ ਪੁੰਨ ਦਾਨ ਕਰ ਦਈਏ ਜਾਂ ਹੋਰ ਕਰ ਦਈਏ, ਅਤੇ ਉੱਚੀ ਉੱਚੀ ਟੇਪ ਖਾ ਲਈਏ, ਕੋਈ ਪਾਠ ਪੁੰਨ ਦਾਨ ਕਰ ਲਈਏ, ਕੋਈ ਕੀਰਤਨ ਕਰਾ ਲਈਏ, ਇਸ ਨਾਲ ਨਹੀਂ। ਜੇ ਸੱਚੇ ਦੇ ਰੋਣ ਅਸੀਂ ਕੋਈ ਵੀ ਕਰਦੇ ਹਾਂ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਗੱਲ ਤਾਂ ਸਿਰਫ ਹੈ ਵੀ ਪਿਆਰ ਦੀ ਹੈ, ਸ਼ਰਧਾ ਦੀ ਹੈ। ਜਿੱਥੇ ਸ਼ਰਧਾ ਹੋਊਗੀ ਉੱਥੇ ਹੀ ਪਰਮਾਤਮਾ ਆਊਗਾ। ਜੇ ਅਸੀਂ ਕੁਰਾਨ ਨੂੰ ਵੀ ਪੜ੍ਹ ਕੇ ਦੇਖੀਏ, ਮੁਸਲਿਮ ਜਿਹੜੇ ਕੁਰਾਨ ਹੈ, ਕੁਰਾਨ ਸ਼ਰੀਫ, ਉਹਦੇ ਵਿੱਚ ਲਿਖਿਆ ਕਿ ਜਿਹੜਾ ਗੋਡ, ਜਿਹੜਾ ਪਰਮਾਤਮਾ ਅੱਲਾ ਹੈ, ਗੋਡ ਲਵਜ਼ ਅਸ ਓਨਲੀ ਇਫ ਵੀ ਬਲੀਵ ਇਨ ਅੱਲਾ ਐਂਡ ਓਵੇ ਹਿਜ਼ ਲਾਈਫ। ਜੇ ਸਾਡਾ ਪੂਰਨ ਪਰਮਾਤਮਾ ਵਿੱਚ ਅਤੇ ਉਹਦੇ ਜਿਹੜੇ ਕਾਨੂੰਨ ਬਣਾਏ ਨੇ ਕੁਰਾਨ ਦੇ ਵਿੱਚ ਲਿਖੇ ਨੇ, ਜਦੋਂ ਅਸੀਂ ਉਹਨੂੰ ਅਵੇ ਕਰਦੇ ਹਾਂ, ਜਿਹੜਾ ਲਿਖੇ ਨੇ ਬਾਅਦ 'ਚ ਬਣਾਏ ਵੇ ਨਹੀਂ, ਜਿਹੜੇ ਉਹਦੇ ਵਿੱਚ ਲਿਖੇ ਨੇ, ਜਦੋਂ ਅਸੀਂ ਉਹਨੂੰ ਅਵੇ ਕਰਦੇ ਹਾਂ, ਪਰਮਾਤਮਾ ਵਿੱਚ ਅੱਲਾ 'ਚ ਵਿਸ਼ਵਾਸ ਕਰਦੇ ਹਾਂ, ਫਿਰ ਪਰਮਾਤਮਾ ਅੱਲਾ ਵੀ ਸਾਨੂੰ ਪਿਆਰ ਕਰਦਾ। ਇਫ ਯੂ ਹੈਵ ਲਵ, ਇਫ ਯੂ ਲਵ ਅੱਲਾ, ਫਾਲੋ ਮੀ ਐਂਡ ਗੋਡ ਵਿਲ ਲਵ ਯੂ ਐਂਡ ਫੋਰ ਗਿਵ ਯੂਅਰ ਸਿਨਸ। ਕਹਿੰਦਾ ਜੇ ਤੁਸੀਂ ਕੁਰਾਨ ਨੂੰ ਫਾਲੋ ਕਰੋ ਅਤੇ ਉਹਦੇ ਨਾਲ ਕੀ ਆ ਕਿ ਗੋਡ ਤੁਹਾਨੂੰ, ਪਰਮਾਤਮਾ ਜਿਹੜਾ ਅੱਲਾ, ਇੱਕ ਤਾਂ ਤੁਹਾਨੂੰ ਪਿਆਰ ਕਰੂ, ਇੱਕ ਸਾਡੇ ਜਿੰਨੀਆਂ ਵੀ ਗਲਤੀਆਂ ਕੀਤੀਆਂ ਨੇ, ਗੁਨਾਹ ਕੀਤੇ ਨੇ, ਉਹ ਮਾਫ਼ ਕਰ ਦੂ, ਕਿਉਂਕਿ ਅੱਲਾ ਇਜ਼ ਮੋਸਟ ਫੋਰ ਗਿਵਿੰਗ ਐਂਡ ਮੋਸਟ ਰਹੀਮ। ਇਹ ਹੁਣ ਉਰਦੂ ਦੀ ਤਰਜਮਾ ਅਰਬਿਕ ਦਾ, ਇਹਦਾ ਮਤਲਬ ਇਹ ਹੈ ਕਿ ਪਰਮਾਤਮਾ ਬਖਸ਼ਿੰਦ ਹੈ, ਅੱਲਾ ਬਖਸ਼ਿੰਦ ਹੈ, ਉਹ ਸਾਡੇ ਮਾਫ਼ ਕਰ ਦਿੰਦਾ। ਸਾਨੂੰ ਪਿਆਰ ਕਰਨ ਦੀ ਲੋੜ ਹੈ, ਉਹਨੂੰ ਫਾਲੋ ਕਰਨ ਦੀ ਲੋੜ ਹੈ, ਉਹਦੀ ਟੀਚਿੰਗ, ਉਹਦੀ ਟੀਚਿੰਗ ਹੀ ਹੈ, ਕਹਿੰਦਾ ਮੈਨੂੰ ਪਿਆਰ ਕਰੋ, ਗੋਡ ਇਜ਼ ਲਵ, ਲਵ ਇਜ਼ ਗੋਡ। ਸੋ ਇਸ ਕਰਕੇ ਜਿਹੜੀ ਦੂਸਰੀ ਐਗਜ਼ਾਮਪਲ ਪਲਟੂ ਸਾਹਿਬ ਦੇ ਰਹੇ ਨੇ ਉਹ ਹੈਗੀ ਭਗਵਾਨ ਰਾਮ ਚੰਦਰ ਦੀ, ਜਪ ਤਪ ਨੀਮ ਆਚਾਰ ਕਰੇ ਬਹੁਤ ਤੇਰਾ ਕੋਈ। ਜਪ ਤਾਂ ਪੂਜਾ ਪਾਠ ਕਰਦੇ ਨੇ, ਧੂਣੀਆਂ ਲਾਉਂਦੇ ਨੇ, ਜੱਗ ਕਰਦੇ ਨੇ, ਜਪ ਤਪ ਨੀਮ ਆਚਾਰ ਕਰੇ ਬਥੇਰਾ ਬੋਈ, ਖਾਏ ਸਿਬਰੀ ਕੇ ਬੇਰ ਸਭ ਰਿਸ਼ੀ ਮੁਨੀ ਰੋਈ। ਪਰ ਪਰਮਾਤਮਾ ਦੇਖੋ ਨਾ, ਉਹ ਕੀ ਗੱਲ ਆ, ਮੈਂ ਥੋੜ੍ਹੀ ਜਿਹੀ ਇਹਨੂੰ ਡਿਟੇਲ 'ਚ ਹੀ ਦੱਸ ਦੇਣਾ। ਪਹਿਲਾਂ ਸ਼ਿਵਰੀ ਜਿਹੜੀ ਹੈ ਉਹ ਨਿਸ਼ਾਦ ਜਿਹੜੀ ਜਾਤੀ ਹੈ ਉਹਦੀ ਇੱਕ ਔਰਤ ਸੀਗੀ, ਉਹਦੇ ਘਰ ਦੇ ਵਿੱਚ, ਉਹਦਾ ਅਸਲ 'ਚ ਉਹ ਬੜੀ, ਸ਼ੀ ਵਾਜ਼ ਵੈਰੀ ਇੰਟੈਲੀਜੈਂਟ, ਹਿਸਟਰੀ ਦੇ ਵਿੱਚ ਆਉਂਦਾ, ਤੁਸੀਂ ਆਪ ਵੀ ਜਾ ਕੇ ਕਿਤੇ ਗੂਗਲ ਸਰਚ ਕਰੋ। ਉਹ ਬੜੀ ਇੰਟੈਲੀਜੈਂਟ ਸੀਗੀ, ਉਹਦੇ ਜਿਹੜੇ ਘਰ ਦੇ ਸੀਗੇ ਨਾ ਉਹ ਜਾਨਵਰ ਮਾਰ ਕੇ ਖਾਂਦੇ ਹੁੰਦੇ ਸੀਗੇ, ਇਹਦੇ ਵਿੱਚ ਇਹ ਪਰਮਾਤਮਾ ਨਾਲ ਮਿਲਾਪ ਸੀਗੇ। ਜਾਨਵਰ ਜੂਨਵਰ ਜਦੋਂ ਮਾਰਦੇ ਸੀ ਖਾਂਦੇ ਨਹੀਂ ਸੀ, ਅਤੇ ਘਰ ਦੇ ਮੰਨਦੇ ਨਹੀਂ ਸੀ, ਅਤੇ ਇਹ ਘਰੋਂ ਨਿਕਲ ਗਈ, ਕਿਉਂਕਿ ਉਹ ਕਹਿੰਦੀ ਨਹੀਂ ਮੈਂ ਕਿਸੇ ਦੀ ਜੀਵ ਹੱਤਿਆ ਨਹੀਂ ਕਰਨੀ। ਜਦੋਂ ਨਿਕਲ ਗਈ ਜੰਗਲਾਂ 'ਚ ਗਈ 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 ਅਤੇ ਇਹਨੂੰ ਅਖੀਰ ਦੇ ਵਿੱਚ ਜੰਗਲਾਂ ਦੇ ਵਿੱਚ ਇਹਨੂੰ ਇਹਨਾਂ ਦੇ ਇੱਕ ਰਿਸ਼ੀ ਮਿਲੇ, ਜਿਹਨੂੰ ਮਤੰਗਾ ਕਹਿੰਦੇ ਨੇ, MANTANGA, ਮਤੰਗਾ। ਮਤੰਗਾ ਹੈਗਾ ਉਹ ਇੱਕ ਪਹਾੜ ਹੈ ਰਿਸ਼ਮੁਖ, ਉਹਦੇ ਥੱਲੇ ਇੱਕ ਝੋਂਪੜੀ 'ਚ ਰਹਿੰਦੇ ਸੀ ਤਪੱਸਿਆ ਕਰਦੇ। ਅੱਗੇ ਤਾਂ ਰਿਸ਼ੀ ਮੁਨੀ ਇਸ ਤਰ੍ਹਾਂ ਰਹਿੰਦੇ ਸੀ, ਇਹ ਉਹਨਾਂ ਕੋਲ ਰਹੀ, ਉਹਨਾਂ ਦੀ ਸੇਵਾ ਬਹੁਤ ਕੀਤੀ। ਜਦੋਂ ਇਹ ਇਹਨਾਂ ਦੇ ਗੁਰੂ ਜਿਹੜੇ ਸੀਗੇ ਉਹ ਬੁੱਢੇ ਹੋ ਗਏ, ਜਾਣ ਦਾ ਟਾਈਮ ਹੋ ਗਿਆ, ਕਹਿੰਦਾ ਵੀ ਮੈਂ ਹੁਣ ਚਲੇ ਜਾਣਾ। ਇਹ ਕਹਿੰਦੀ ਵੀ ਮੈਨੂੰ ਤਾਂ ਪਰਮਾਤਮਾ ਦੇ ਦਰਸ਼ਨ ਹੋਏ ਨਹੀਂ, ਮੈਂ ਇੰਨੀ ਮਿਹਨਤ ਕਰਦੀ ਹਾਂ ਭੋਜਨ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ। ਤਾਂ ਉਦੋਂ ਇਹਨਾਂ ਦੇ ਗੁਰੂ ਨੇ ਮਤੰਗਾ ਨੇ ਇਹਨਾਂ ਨੂੰ ਕਿਹਾ ਵੀ ਤੂੰ ਜਦੋਂ ਤੇਰੇ ਕੋਲ ਜ਼ਰੂਰ ਦਰਸ਼ਨ ਹੋਣਗੇ, ਤੈਨੂੰ ਰਾਮਚੰਦਰ ਆਉਣਗੇ ਤੇਰੇ ਕੋਲ, ਪਰ ਤੂੰ ਜੇ ਉਹ ਤੇਰਾ ਪ੍ਰਸ਼ਾਦ ਖਾ ਲੈਣਗੇ ਨਾ, ਉਦੋਂ ਤੈਨੂੰ ਅੰਦਰੋਂ ਵੀ ਦਰਸ਼ਨ ਦੇਣਗੇ। ਇਹਦਾ ਯਕੀਨ ਹੋ ਗਿਆ। ਹੁਣ ਗਰੀਬ ਜਨ ਕੋ ਲੇਡੀ ਸੀਗੀ, ਹਾਂਜੀ। ਸੋ ਕਹਿੰਦੇ ਨੇ ਜਦੋਂ ਭਗਵਾਨ ਰਾਮਚੰਦਰ ਨੂੰ ਬਨਵਾਸ ਹੋਇਆ 14 ਸਾਲ, ਉਹ ਜੰਗਲਾਂ 'ਚ ਚੱਲੇ ਅਤੇ ਉੱਥੇ ਸੀਤਾ ਮਾਤਾ ਦਾ ਰਾਵਣ ਨੇ ਹਰਨ ਕਰ ਲਿਆ, ਆਪਾਂ ਸਾਰਿਆਂ ਨੇ ਸੁਣੀ ਹੈ ਸਟੋਰੀ, ਜਦੋਂ ਸੀਤਾ ਨੂੰ ਚੱਕ ਕੇ ਲੈ ਗਿਆ ਰਾਵਣ, ਅਤੇ ਇਹ ਸੀਤਾ ਦੀ ਤਲਾਸ਼ ਵਿੱਚ ਇੱਧਰ ਉੱਧਰ ਜੰਗਲਾਂ 'ਚ ਤੁਰੇ ਫਿਰਦੇ ਸੀਗੇ, ਅਤੇ ਉਹ ਜੰਗਲਾਂ ਦੇ ਵਿੱਚ ਸਾਰੇ ਖਬਰ ਪਹੁੰਚੀ ਹੋਈ ਸੀ ਭਗਵਾਨ ਰਾਮਚੰਦਰ ਨੂੰ ਬਨਵਾਸ ਹੋ ਗਿਆ 14 ਸਾਲ ਦਾ, ਅਤੇ ਉਹਨਾਂ ਦੀ ਜਿਹੜੀ ਵਾਈਫ ਹੈ ਸੀਤਾ ਉਹਨੂੰ ਕੋਈ ਚੱਕ ਕੇ ਲੈ ਗਿਆ। ਸੋ ਉਸ ਨੂੰ ਲੱਭਣ ਦੀ ਖੋਜ ਦੇ ਵਿੱਚ ਉਹ ਇੱਧਰ ਉੱਧਰੋਂ ਉਹ ਜੰਗਲਾਂ 'ਚ ਭਟਕ ਰਹੇ ਨੇ, ਅਤੇ ਰਿਸ਼ੀ ਮੁਨੀਆਂ ਨੂੰ ਵੀ ਹੰਕਾਰ ਹੋ ਗਿਆ ਵੀ ਅਸੀਂ ਜਪ ਤਪ ਕਰ ਰਹੇ ਹਾਂ, ਇੱਥੇ ਜੱਗ ਕਰ ਰਹੇ ਹਾਂ ਵੱਡੇ, ਹੁਣ ਤਾਂ ਆਉਣਗੇ ਹੀ ਨਾ ਪਰਮਾਤਮਾ, ਹੁਣ ਤਾਂ ਰਾਮਚੰਦਰ ਜੀ ਆਉਣਗੇ ਹੀ ਨਾ ਸਾਡੇ ਕੋਲ, ਮਜਬੂਰੀ 'ਚ ਆਉਣਗੇ ਕਿਉਂਕਿ ਲੋੜ ਆ ਉਹਨਾਂ ਨੂੰ। ਪਰ ਦੂਸਰੇ ਪਾਸੇ ਸ਼ਿਵਰੀ ਸੀ ਜਿਹੜੀ ਗਰੀਬ ਕੁਟੀਆ 'ਚ ਰਹਿੰਦੀ ਸੀ, ਉੱਥੇ ਉਹ ਕੀ ਕਰਦੀ ਸੀਗੀ, ਪਰਮਾਤਮਾ ਨੂੰ ਹਰ ਵਕਤ ਯਾਦ ਕਰਦੀ ਸੀ, ਉਹਨੂੰ ਇਹ ਯਕੀਨ ਸੀਗਾ ਵੀ ਕਿਸੇ ਨਾ ਕਿਸੇ ਦਿਨ ਪਰਮਾਤਮਾ ਆਉਣਗੇ ਕਿਉਂਕਿ ਮੇਰੇ ਗੁਰੂ ਨੇ ਕਿਹਾ। ਅਤੇ ਉਹ ਕੀ ਕਰਦੀ ਸੀ ਕਿ ਜੰਗਲਾਂ 'ਚ ਜਾ ਕੇ ਬੇਰ ਲਿਆਉਂਦੀ ਹੁੰਦੀ ਸੀ, ਅਤੇ ਜਿਹੜਾ ਪੱਤੇ ਹੁੰਦੇ ਸੀ ਦਰੱਖਤਾਂ ਦੇ, ਉਹਦੇ ਪੱਤਿਆਂ ਦਾ ਇੱਕ ਡੂਨਾ ਬਣਾ ਲਿਆ, ਪਲੇਟ ਕਹਿ ਲਓ, ਕੱਪ ਕਹਿ ਲਓ, ਜੋ ਬਣਾ ਲਿਆ, ਅਤੇ ਉਹਦੇ ਵਿੱਚ ਬੇਰ ਪਾਉਂਦੇ ਨੇ। ਕਹਿੰਦੇ ਨੇ ਕਿ ਰਾਮਚੰਦਰ ਜੀ ਨੇ ਉਹ ਸਾਰੇ ਰਿਸ਼ੀ ਮੁਨੀਆਂ ਦੀ, ਤਾਂ ਹੀ ਉਹਨਾਂ ਨੇ ਜਪ ਤਪ ਨੇਮ ਆਚਾਰ ਕਰੇ ਬਹੁਤੇਰਾ, ਖਾਇ ਸ਼ਿਵਰੀ ਕੇ ਬੇਰ ਸਭ ਰਿਸ਼ੀ ਮੁਨੀ ਰੋਈ। ਸੋ ਰਿਸ਼ੀ ਮੁਨੀ ਨੂੰ ਹੋਇਆ ਵੀ ਇਹ ਕੀ ਆ, ਸਾਡੇ ਕੋਲ ਤਾਂ ਇਹ ਨਹੀਂ, ਸ਼ਿਵਰੀ ਉਹ ਗਰੀਬਣੀ ਜੀ ਦੇ ਘਰੇ ਚਲੇਗੇ, ਉੱਥੇ ਕੀ ਖਾਣਗੇ, ਕੀ ਕਰੂਗੀ, ਉਹ ਕੀ ਹੈਲਪ ਕਰੂਗੀ। ਸੋ ਰਾਮਚੰਦਰ ਜੀ ਸਿੱਧੇ ਸ਼ਿਵਰੀ ਕੋਲੇ ਗਏ। ਜਦੋਂ ਸ਼ਿਵਰੀ ਕੋਲੇ ਗਏ ਤਾਂ ਸ਼ਿਵਰੀ ਨੇ ਦੇਖਿਆ ਮੈਂ ਹੁਣ ਪਰਮਾਤਮਾ ਨੂੰ ਕੀ ਖਿਲਾਵਾਂ। ਉਹਦੇ ਕੋਲੇ ਉਹ ਬੇਰ ਸੀਗੇ, ਬੇਰ ਉਹ ਪੱਤਿਆਂ ਦੇ ਡੂਨੇ ਦੇ, ਡੂਨਾ ਕਹਿੰਦੇ ਨੇ ਆਪਣੇ, ਅਸੀਂ ਤਾਂ ਦੇਖਿਆ ਡੂਨਾ ਇੰਡੀਆ ਦੇ ਵਿੱਚ ਹੁੰਦਾ ਵੀ ਉਹਦੇ ਵਿੱਚ ਛੋਲੇ ਵਗੈਰਾ ਪਾ ਕੇ, ਪੂਰੀਆਂ ਵਗੈਰਾ ਜਾਂ ਕੜਾਹ ਵਗੈਰਾ ਪਾ ਕੇ ਦਿੰਦੇ ਨੇ, ਪੱਤਿਆਂ ਦਾ ਬਣਿਆ ਹੁੰਦਾ। ਸੋ ਉਹਦੇ ਵਿੱਚ ਬੇਰ ਪਾਏ ਸੀਗੇ। ਜਦੋਂ ਰਾਮ ਕਮਲੀ ਹੋ ਗਈ ਪਿਆਰ ਦੇ ਵਿੱਚ, ਹੈ ਨਾ, ਪਾਗਲ ਹੋ ਜਾਂਦਾ ਬੰਦਾ ਜਦੋਂ ਉਹ ਪਾਗਲ ਹੋ ਕੇ ਫਟਾਫਟ ਬੇਰ ਦੇਣ ਲੱਗੀ ਖਾਣ ਨੂੰ, ਅਚਾਨਕ ਦਿਮਾਗ 'ਚ ਆਇਆ ਵੀ ਜੇ ਮੈਂ ਬੇਰ ਇਹਨਾਂ ਨੂੰ ਦੇ ਤੇ ਅਤੇ ਖਬਰ ਆ ਬੇਰ ਖੱਟਾ ਨਾ ਹੋਵੇ ਅਤੇ ਭਗਵਾਨ ਨੂੰ ਪਸੰਦ ਨਹੀਂ ਆਉਣਾ। ਉਹ ਕੀ ਕਰਦੀ ਹੈ ਵਿਚਾਰੀ, ਸਿੱਧੀ ਜੀ ਸੀਗੀ, ਉਹ ਬੇਰ ਨੂੰ ਤੋੜ ਕੇ ਖਾ ਲੈਂਦੀ ਹੈ, ਜਿਹੜਾ ਤਾਂ ਹੁੰਦਾ ਕੌੜਾ ਉਹਨੂੰ ਸਿੱਟ ਦਿੰਦੀ, ਜਿਹੜਾ ਮਿੱਠਾ ਉਹ ਰਾਮਚੰਦਰ ਜੀ ਨੂੰ ਦੇ ਜਾਂਦੀ ਹੈ। ਰਾਮਚੰਦਰ ਜੀ ਐਨ ਮਸਤੀ ਦੇ ਵਿੱਚ, ਉਹਨਾਂ ਨੂੰ ਪਤਾ ਕਿੰਨੇ ਪਿਆਰ ਦੇ ਵਿੱਚ ਮੈਨੂੰ ਖਿਲਾਰੀ ਆਰਾਮ ਨਾਲ ਖਾ ਰਹੇ ਨੇ, ਅਤੇ ਲਕਸ਼ਮਣ ਨੇ ਦੇਖਿਆ ਵੀ ਆਹ ਕੀ ਕਰੀ ਜਾਂਦੀ ਹੈ, ਅਤੇ ਉਹਨਾਂ ਨੇ ਭਗਵਾਨ ਰਾਮ ਨੂੰ ਕਿਹਾ ਕਿ ਵੀ ਆਹ ਤਾਂ ਕੀ ਕਰੀ ਜਾਂਦਾ, ਜੋ ਬਿੱਠੇ ਜ਼ੋਰ ਬੇਰ ਤਾਂ ਤੁਹਾਨੂੰ ਜੁੱਠੇ ਖਿਲਾ ਰਹੀ ਹੈ, ਇਹ ਭਗਵਾਨ ਨੂੰ ਦੇਣ ਦੇ, ਰਾਮਚੰਦਰ ਨੂੰ ਦੇਣ ਦੇ ਕਾਬਲ ਹੈ। ਸੋ ਉਹਨੇ ਓਬਜੈਕਸ਼ਨ ਕੀਤਾ, ਪਰ ਰਾਮਚੰਦਰ ਨੇ ਪਤਾ ਉਦੋਂ ਕੀ ਕਿਹਾ ਸੀ ਆਪਣੇ ਭਰਾ ਲਕਸ਼ਮਣ ਨੂੰ, ਜਦੋਂ ਜੁੱਠੇ ਬੇਰ ਖਾ ਰਹੇ ਸੀਗੇ, ਉਹ ਕਹਿੰਦੇ ਮੈਂ ਤਾਂ ਸਾਰੀ ਜ਼ਿੰਦਗੀ 'ਚ ਬੜੇ ਤਰ੍ਹਾਂ ਦਾ ਖਾਣਾ ਖਾਧਾ, ਰਾਮਚੰਦਰ ਜੀ ਕਹਿੰਦੇ ਨਥਿੰਗ ਕੁੱਡ ਇਕੁਅਲ ਵੀ ਦੀਸ ਬੇਰ, ਕਹਿੰਦੇ ਮੈਂ ਜਿੰਨਾ ਵੀ ਅੱਜ ਤੱਕ ਖਾਣਾ ਖਾਧਾ ਨਾ, ਉਹਨਾਂ ਦਾ ਇਹਨਾਂ ਬੇਰਾਂ ਦੇ ਨਾਲ ਕੋਈ ਮੁਕਾਬਲਾ ਨਹੀਂ, ਇਹ ਇੰਨੇ ਸਵਾਦ ਨੇ, ਕਿਉਂਕਿ ਇਟ ਵਾਜ਼ ਆਫਰਡ ਵਿਦ ਸੋ ਡੀਪ ਡਿਵੋਸ਼ਨ, ਹੂਮ ਸੋ ਐਵਰ ਔਫਰਸ ਏ, ਰਾਮਚੰਦਰ ਜੀ ਨੇ ਲਕਸ਼ਮਣ ਨੂੰ ਸਮਝਾਇਆ, ਕਹਿੰਦਾ ਹੂਮ ਸੋ ਐਵਰ ਔਫਰਸ ਏ ਫਰੂਟ, ਕੋਈ ਫਲ ਮਿਲੇ ਮੈਨੂੰ, ਪਰਮਾਤਮਾ ਭਗਤੀ ਨਾਲ ਦਿੰਦਾ, ਕੋਈ ਲੀਪ ਪੱਤਾ ਵੀ ਦਿੰਦਾ, ਫੁੱਲ ਵੀ ਦਿੰਦਾ, ਈਵਨ ਪਾਣੀ ਵੀ ਮੈਨੂੰ ਦਿੰਦਾ ਪਿਆਰ ਦੇ ਨਾਲ, ਕਹਿੰਦਾ ਮੈਂ ਉਹਦਾ ਬੜਾ ਇੰਜੋਏ ਕਰਦਾ। ਗੱਲ ਕੀ ਹੈ, ਕੋਈ ਵੀ ਚੀਜ਼ ਦਿਓ, ਚੀਜ਼ ਦੀ ਇੰਪੋਰਟੈਂਸ ਨਹੀਂ ਵੀ ਮਟਰ ਪਨੀਰ ਮਿਲਣਾ ਚਾਹੀਦਾ ਕਿ ਬਾਲੂਸ਼ਾਹੀ ਮਿਲਣੀ ਚਾਹੀਦੀ ਹੈ, ਚੀਜ਼ ਪਿਆਰ ਦੀ ਹੈ, ਪਿਆਰ ਨਾਲ ਤਾਂ ਫੋਕਾ ਪਾਣੀ ਵੀ ਪਿਲਾ ਦਿਓ, ਪਿਆਰ ਨਾਲ ਤਾਂ ਫੋਕੀ ਗੱਲ ਵੀ ਕਰ ਲਓ, ਪਰਮਾਤਮਾ ਨੂੰ ਉਹ ਕਬੂਲ ਹੁੰਦੀ ਹੈ, ਹਾਂਜੀ। ਸੋ ਇਸ ਕਰਕੇ ਉਸ ਵੇਲੇ ਫਿਰ ਸ਼ਿਵਰੀ ਨੇ, ਮੈਂ ਥੋੜ੍ਹੀ ਜਿਹੀ ਕਿਉਂਕਿ ਧਰਮਾਂ ਨਾਲ ਕੰਸਰਨ ਦੱਸ ਦੇਣਾ ਚਾਹੁੰਦਾ, ਸ਼ਿਵਰੀ ਨੇ ਫਿਰ ਜਦੋਂ ਦਰਸ਼ਨ ਦਿੱਤੇ ਪਰਮਾਤਮਾ ਨੇ, ਅਤੇ ਸ਼ਿਵਰੀ ਕਿਉਂਕਿ ਇੰਟੈਲੀਜੈਂਟ ਸੀ, ਉਦੋਂ ਰਾਮਚੰਦਰ ਨੇ ਉਹਨਾਂ ਨੂੰ ਪੁੱਛਿਆ ਵੀ ਮੈਂ ਇਸ ਤਰ੍ਹਾਂ ਸੀਤਾ ਦੇ, ਸੀਤਾ ਨੂੰ ਮੇਰਾ ਕੋਈ ਚੱਕ ਕੇ ਲੈ ਗਿਆ ਅਤੇ ਉਹਨੂੰ ਲੱਭਦਾ ਫਿਰਦਾ ਵੀ ਮੈਂ ਜੰਗਲਾਂ ਦੇ ਵਿੱਚ, ਵੀ ਤੁਸੀਂ ਕੋਈ ਮੈਨੂੰ ਮਾਰਗਦਰਸ਼ਨ ਦਿਓ, ਜੇ ਹੁਣ ਸਾਡੇ ਵਰਗਾ ਸੰਤ ਹੁੰਦਾ ਕਹਿੰਦਾ ਇਹਨੂੰ ਕੋਈ ਪੁੱਛਣ ਦੀ ਲੋੜ ਹੈ, ਚਲੋ ਆਪਾਂ ਬਾਦਲ ਕੋਲ ਜਾ ਕੇ ਪੁੱਛੀਏ ਜਾਂ ਮਜੀਠੀਏ ਨੂੰ ਪੁੱਛੀਏ, ਹਾਂਜੀ। ਉਹਨੇ ਉਸ ਭਿਲਣੀ ਨੂੰ ਰਾਮਚੰਦਰ ਨੇ ਪੁੱਛਿਆ ਵੀ ਮਾਤਾ ਜੀ ਤੁਸੀਂ ਦੱਸੋ ਵੀ ਸੀਤਾ ਦੀ ਮੈਂ ਖੋਜ ਕਿਸ ਤਰ੍ਹਾਂ ਕਰਾਂ, ਕਿਹਨੂੰ ਮਿਲਾਂ। ਤਾਂ ਉਸ ਵੇਲੇ ਸ਼ਿਵਰੀ ਨੇ ਉਹਨੂੰ ਕਿਹਾ ਵੀ ਇੱਥੋਂ ਫਲਾਣੀ ਦੂਰ ਸੁਗਰੀਵ ਰਹਿੰਦਾ ਉਹਨੂੰ ਮਿਲ, ਉਹਦੇ ਨਾਲ ਦੋਸਤੀ ਪਾ, ਉਹ ਅੱਗੇ ਰਸਤਾ ਤੈਨੂੰ ਦੱਸੂਗਾ। ਉਹ ਇੰਨੀ ਇੰਟੈਲੀਜੈਂਟ ਸੀ ਅਤੇ ਉਸ ਟਾਈਮ 'ਤੇ ਸ਼ਿਵਰੀ ਨੂੰ ਰਾਮ ਚੰਦਰ ਜੀ ਨੇ ਉਪਦੇਸ਼ ਵੀ ਦਿੱਤਾ ਸੀ। ਉਪਦੇਸ਼ ਕੀ ਦਿੱਤਾ ਸੀ? ਉਹਨਾਂ ਨੇ ਦੱਸਿਆ ਸੀ ਵੀ ਸ਼ਿਵਰੀ ਭਗਤੀ ਜਿਹੜੀ ਹੈ ਨਾ ਨੌਂ ਤਰ੍ਹਾਂ ਦੀ ਹੁੰਦੀ ਹੈ। ਹੁਣ ਮੈਂ ਡਿਟੇਲ 'ਚ ਨਹੀਂ ਜਾਂਦਾ, ਭਗਤੀ ਨੌਂ ਤਰ੍ਹਾਂ ਦੀ ਹੁੰਦੀ ਹੈ। ਇੱਕ ਸਤਸੰਗ ਮੀਨਸ ਕੰਪਨੀ, ਚੰਗੇ ਬੰਦਿਆਂ ਦੀ ਕੰਪਨੀ ਰੱਖੋ, ਫਿਰ ਭਜਨ ਸਿਮਰਨ ਕਰੋ, ਕੀਰਤਨ ਭਜਨ ਸਿਮਰਨ, ਫਿਰ ਪਿਆਰ ਹੋਣਾ ਚਾਹੀਦਾ। ਇਸ ਤਰ੍ਹਾਂ ਦੀਆਂ ਉਹਨਾਂ ਨੇ ਨੌਂ ਕਿਸਮ ਦੀਆਂ ਭਗਤੀਆਂ ਦੱਸੀਆਂ, ਜਿਹੜੇ ਮੈਂ ਦੋ ਹਫ਼ਤੇ ਪਹਿਲਾਂ ਵੀ ਕੀਤੀ ਸੀ। ਸੋ ਉਹਨਾਂ ਨੇ ਰਾਮ ਚੰਦਰ ਜੀ ਨੇ ਸ਼ਿਵਰੀ ਨੂੰ ਫਿਰ ਰੂਹਾਨੀ ਉਪਦੇਸ਼ ਵੀ ਦਿੱਤਾ। ਸੋ ਸ਼ਿਵਰੀ ਦਾ ਜਿਹੜਾ ਸੀਗਾ ਮੇਨ ਜਿਹੜਾ ਜ਼ਿੰਦਗੀ ਦਾ ਟਾਰਗੇਟ ਸੀ ਉਹ ਪੂਰਾ ਹੋਇਆ। ਕਿਉਂ ਹੋਇਆ? ਸਾਧੂ ਸੰਤ ਜਿਹੜੇ ਸੀ ਉੱਥੇ ਆਕੜ ਗਏ, ਕਿਉਂਕਿ ਉਹਨਾਂ 'ਚ ਈਗੋ ਸੀ ਵੀ ਸਾਡੇ ਕੋਲ ਆਪੀ ਹੈ, ਹੁਣ ਤਾਂ ਫਸਿਆ ਵਾ ਰਾਣੀ, ਇਹਦੀ ਮਤਲਬ ਮਿਸੇ ਚਲੀ ਗਈ, ਘਰ ਵਾਲੀ ਨੂੰ ਕੋਈ ਚੱਕ ਕੇ ਲੈ ਗਿਆ। ਪਰ ਉਹਨਾਂ ਦਾ ਸਾਥ ਛੱਡ ਕੇ ਉਹ ਸ਼ਿਵਰੀ ਕੋਲੇ ਗਏ ਅਤੇ ਉਹਨਾਂ ਦਾ ਬੁਰਾ ਹਾਲ ਹੋ ਗਿਆ। ਸੋ ਪਰਮਾਤਮਾ ਹਮੇਸ਼ਾ, ਮੈਂ ਇਹ ਜ਼ਿੰਦਗੀ ਸਾਨੂੰ ਸਿੱਖਣ ਦੀ ਲੋੜ ਹੈ, ਕਹਾਣੀਆਂ ਨਹੀਂ, ਐਕਚੁਅਲ ਸਾਨੂੰ ਸਿੱਖਣ ਦੀ ਲੋੜ ਹੈ। ਕਦੇ ਵੀ ਜਿਹੜੀ ਤੁਹਾਨੂੰ ਕਾਮਯਾਬ ਤੁਹਾਡੇ ਕੋਲ ਹੈਲਪ ਕਰੂ, ਗਰੀਬ ਬੰਦਾ ਕਰੂ, ਸੱਚਾ ਬੰਦਾ ਕਰੂ। ਜਿਹੜੇ ਅਮੀਰਾਂ ਦੇ ਅਸੀਂ ਜਾ ਕੇ ਗੋਡੇ ਘੁੱਟਦੇ ਹਾਂ ਨਾ ਵੀ ਉੱਧਰ ਨੂੰ ਭੱਜੋ, ਉੱਧਰ ਨੂੰ ਭੱਜੋ, ਉਹਨਾਂ ਨੇ ਕਿਸੇ ਨੇ ਨਹੀਂ ਮਦਦ ਕਰਨੀ। ਹਮੇਸ਼ਾ ਗਰੀਬ ਬੰਦਾ ਤੁਹਾਡੇ ਆਪਣੇ ਲੈਵਲ ਦਾ ਬੰਦਾ ਹੀ ਤੁਹਾਡਾ ਫਾਇਦਾ ਕਰੂਗਾ। ਜਦੋਂ ਅਸੀਂ ਉੱਪਰਲਿਆਂ ਨਾਲ ਲਿਹਾਜ਼ ਰੱਖਦੇ ਹਾਂ ਉੱਥੇ ਅਸੀਂ ਚਮਚਾਗਿਰੀ ਕਰਦੇ ਹਾਂ, ਹੋਰ ਕੁਛ ਨਹੀਂ ਹੈ। ਸੋਰੀ ਮੈਂ ਸ਼ਬਦ ਕਿਹਾ, ਇਹੀ ਗੱਲ ਆ, ਹੋਰ ਕੋਈ ਗੱਲ ਨਹੀਂ। ਸੱਚਾ ਪਿਆਰ ਜਿਹੜਾ ਹੈਗਾ ਉਹ ਵਧੀਆ ਹੁੰਦਾ। ਮੈਨੂੰ ਕਹਿੰਦੇ ਆਈ ਹੈਵ ਓਨਲੀ 2 ਮਿੰਟ ਲੈਫਟ, ਸੋ 2 ਮਿੰਟ ਦੇ ਵਿੱਚ ਮੈਂ ਤੀਸਰੀ ਵੀ ਐਗਜ਼ਾਮਪਲ ਦੇ ਕੇ ਉਹਨੂੰ ਫਟਾਫਟ ਸਮ ਅਪ ਕਰਦਾ ਨਾ। ਸੋ ਉਹਦੇ ਵਿੱਚ ਕੀ ਹੈ ਕਿ ਤੀਸਰੀ ਐਗਜ਼ਾਮਪਲ ਯੁਧਿਸ਼ਠਿਰ ਦੀ ਦਿੱਤੀ ਹੈ ਕਿ ਜਦੋਂ ਉਹ ਜਿਹੜੇ ਪਾਂਡਵ ਸੀ ਯੁੱਧ ਜਿੱਤ ਕੇ ਆ ਗਏ, ਉਹਨਾਂ ਨੇ ਯੱਗ ਕੀਤਾ ਸੀਗਾ, ਯੱਗ ਦੇ ਵਿੱਚ ਉਹਨਾਂ 'ਚ ਈਗੋ ਆ ਗਈ। ਪਹਿਲਾਂ ਤਾਂ ਬਹੁਤ ਵਧੀਆ ਸੀਗੇ ਵੀ ਸਾਡੇ ਵਰਗਾ ਕਿਹੜਾ ਰਾਜਾ ਸਤਾਹ ਜਿੱਤ ਲਿਆ, ਅਸੀਂ ਐਡਾ ਵੱਡਾ ਯੱਗ ਕੀਤਾ, ਸਾਰੇ ਬੰਦਿਆਂ ਨੂੰ ਖਵਾਉਣਾ ਖੁੰਨਿਆ, ਕਿੰਨਾ ਪੁੰਨਦਾਨ ਕੀਤਾ। ਸੋ ਉਹ ਜਿਹੜੀ ਆਕੜ ਸੀਗੀ ਉਹਦੇ ਕਰਕੇ ਉਹਨਾਂ ਦਾ ਯੱਗ ਸੰਪੂਰਨ ਨਹੀਂ ਹੋਇਆ ਸੀ। ਉਸ ਵੇਲੇ ਕਹਿੰਦੇ ਨੇ ਇੱਕ ਨਿਓਲਾ ਬਣ ਕੇ ਆਇਆ, ਉਹਨੇ ਆਵਾਜ਼ ਦਿੱਤੀ, ਕ੍ਰਿਸ਼ਨ ਜੀ ਬੈਠੇ ਸੀਗੇ ਵੀ ਤੂੰ ਯੁਧਿਸ਼ਠਿਰ ਨੂੰ ਕਹਿੰਦੇ ਤੂੰ ਸੱਚਾ ਯੱਗ ਨਹੀਂ ਕਰ ਰਿਹਾ, ਤੇਰਾ ਯੱਗ ਕਾਮਯਾਬ ਨਹੀਂ, ਉਸ ਦਾ ਸੱਚਾ ਨਹੀਂ ਹੈ, ਪਿਆਰ ਨਾਲ ਨਹੀਂ ਹੈ। ਉਹ ਨਿਓਲਾ ਅੱਧਾ ਸੋਨੇ ਦਾ ਬਣਿਆ ਸੀਗਾ, ਅੱਧਾ ਦੂਸਰਾ ਸੀਗਾ, ਅਤੇ ਫਿਰ ਉਹ ਪ੍ਰਗਟ ਹੋ ਕੇ ਉਹਨੇ ਆਪਣੀ ਲੰਬੀ ਸਟੋਰੀ ਸੁਣਾਈ ਵੀ ਕੀ ਹੋਇਆ। ਸੋ ਉਹਨਾਂ ਨੂੰ ਆਕਲ ਟਿਕਾਣੇ ਆਈ ਵੀ ਸਾਡੇ 'ਚ ਆਕੜ ਆ ਗਈ ਸੀ, ਉਹਨਾਂ ਨੇ ਮਾਫ਼ੀ ਮੰਗੀ ਉਹਦੇ ਕੋਲੋਂ, ਉਹਦੀ ਇੱਜ਼ਤ ਮਾਣ ਕੀਤੀ। ਕਹਿੰਦੇ ਫਿਰ ਉਹ ਜਿਹੜਾ ਯੱਗ ਹੈ ਉਹ ਕਾਮਯਾਬ ਹੋਇਆ ਸੀਗਾ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਪਲਟ ਉੱਚੀ ਜਾਤ ਕੋ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ। ਜਿਹੜੇ ਜਾਤਾਂ ਪਾਤਾਂ ਲੈਂਦੇ ਨੇ ਨਾ, ਮੇਰੀ ਆਹ ਅਸੀਂ ਪੰਡਿਤ ਹਾਂ, ਅਸੀਂ ਬਾਣੀ ਹਾਂ, ਅਸੀਂ ਜੱਟ ਹਾਂ, ਅਸੀਂ ਫਲਾਣਾ ਫਲਾਣੀ ਦਾ, ਉਹਨਾਂ ਜਾਤਾਂ ਜੂਤਾਂ ਨਾਲ ਅਮੀਰਾਂ ਮੂਰਾਂ ਨਾਲ ਕੋਈ ਨਹੀਂ ਹੈ। ਸਾਹਿਬ ਕੇਵ ਦਰਬਾਰ ਮੇਂ ਕੇਵਲ ਭਗਤ ਪਿਆਰ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਦੋਜ਼ ਹੂ ਲਵ ਗੋਡ ਸ਼ੈਲ ਅਟੇਨ ਹਿਮ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਜਿਹੜੇ ਪਿਆਰ ਕਰਦੇ ਨੇ, ਪ੍ਰੇਮ ਕਰਦੇ ਨੇ, ਦੋਜ਼ ਹੂ ਲਵ ਗੋਡ ਸ਼ੈਲ ਅਟੇਨ ਹਿਮ, ਉਹੀ ਪ੍ਰਾਪਤ ਕਰ ਸਕਦੇ ਨੇ ਪ੍ਰੇਮ। ਸੋ ਇਸ ਕਰਕੇ ਓਨਲੀ 1 ਮਿੰਟ ਲੈਫਟ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਰੂਹਾਨੀਅਤ 'ਤੇ ਕਰਾਂਗੇ, ਜਾਂ ਤਾਂ ਆਪਾਂ ਜਪਜੀ ਸਾਹਿਬ ਨੂੰ ਸ਼ੁਰੂ ਕਰ ਲੈਂਦੇ ਹਾਂ ਗੁਰੂ ਨਾਨਕ ਸਾਹਿਬ ਦੀ, ਜਾਂ ਬਾਹੂ ਸਾਹਿਬ ਮੇਖਾ ਟੱਚ ਨਹੀਂ ਹੋਏ ਅੱਜ ਤੱਕ। ਸੋ ਲੈਟਸ ਸਟਾਰਟ ਵਿਦ ਸੁਲਤਾਨ ਬਾਹੂ। ਉਹਨਾਂ ਦੀ ਬੜੀ ਜਿਹੜੇ ਕਲਾਮ ਨੇ ਬੜੇ ਜ਼ਬਰਦਸਤ ਨੇ, ਨਫੀਸ ਨੇ। ਗੱਲ ਤਾਂ ਸਾਰੀ ਪੂਰਨ ਸੰਤਾਂ ਦੀ ਤਾਂ ਕਹਾਣੀ ਇੱਕੋ ਹੀ ਹੈ, ਇੱਕੋ ਹੀ ਰਮਜ਼ਾ, ਇੱਕੋ ਹੀ ਟੀਚਿੰਗਸ ਨੇ, ਪਰ ਡਿਫਰੈਂਟ ਲਫਜ਼ ਹੁੰਦੇ ਨੇ, ਕਿਉਂਕਿ ਡਿਫਰੈਂਟ ਡਿਫਰੈਂਟ ਏਰੀਏ 'ਚ ਪੈਦਾ ਹੋਏ ਨੇ, ਡਿਫਰੈਂਟ ਤਰੀਕੇ ਨਾਲ ਹੋਏ ਨੇ। ਕੋਈ ਪਲਟੂ ਸਾਹਿਬ ਵਾਂਗੂ ਬੜਾ ਸਾਫ਼ ਔਰ ਖੁੱਲ੍ਹ ਕੇ ਕਹਿੰਦਾ, ਕੋਈ ਥੋੜ੍ਹਾ ਇਸ਼ਾਰੇ ਦੇ ਤਰੀਕੇ ਨਾਲ ਕਹਿੰਦਾ। ਸੋ ਹੋਪਫੁਲੀ ਆਪਾਂ ਹਜ਼ਰਤ ਸੁਲਤਾਨ ਬਾਹੂ ਨੂੰ ਨੈਕਸਟ ਵੀਕ ਟੱਚ ਕਰਾਂਗੇ। ਸੋ ਆਈ ਥਿੰਕ ਦਾ ਟਾਈਮ ਇਜ਼ ਓਵਰ। ਸੋ ਥੈਂਕ ਯੂ ਵੈਰੀ ਮੱਚ। ਜੇ ਕੋਈ ਕਿਹਾ ਗਿਆ ਹੋਵੇ, ਸੋਰੀ ਫਾਰ ਦੈਟ। ਗੱਲ ਪਿਆਰ ਦੀ ਹੈ, ਨਿਮਰਤਾ ਦੀ ਹੈ, ਆਪਣੇ ਬਰਾਬਰ ਦੇ ਨਾਲ ਨਾਲ ਰਹੋ। ਬਾਹਲੀਆਂ ਉੱਚੀਆਂ ਦੇ ਘਰ 'ਚ ਜਾਰੀਆਂ ਪਾ ਕੇ ਕਾਮਯਾਬ ਨਹੀਂ ਹੁੰਦਾ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Zabardast! Ek dafa phir se aa gayi Lisa Cosmetics ki warehouse sale, yani quality products aur discounts ka zabardast mail, jahan aapko milenge perfumes, cosmetics, skin care, designer sunglasses, designer purses, chocolates aur bahut kuch. Aapko milega 80% tak discount. To aaiye at 135 Commerce Valley Drive, East Markham mein. Sale start ho rahi hai July 31st se August 17th tak. Zyada details ke liye visit kijiye lisacosmetics.com.
For fast, affordable, reliable and unlimited internet is starting from 39.99 for your business or home. Contact gorog.ca at gorog.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorogue.ca. That's gorogue.ca. Or call 647-273-3291 to place your order today.
Akal Truck and Loom. Tade Truck Badshah di quality service repair, oil change, wash te maintenance. Ek hor khush khabri. North American, Chinese te Korean nave te istemal shuda tires with full warranty.
Akal Truck and Loom. 1776 Mearside Drive, 905-565-1100. 905-565-1100.
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक